ਵਾਹਿਗੁਰੂ ਜੀ ਸਲੋਕ ਫਿਰਤ ਫਿਰਤ ਪ੍ਰਵਿਆ ਪਰਿਆ ਤਾਂ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹਾਂਜੀ ਮਹਾਰਾਜ ਦੀ ਕਿਰਪਾ ਨਾਲ 17ਵੀਂ ਵਾਰ ਦੀ ਸ਼ੁਰੂਆਤ ਭਾਈ ਸਾਹਿਬ ਜੀ ਕਰਵਾ ਰਹੇ ਨੇ ਅਤੇ ਹਰ ਵਾਰ ਦੇ ਮੁੱਢੇ ਵਿੱਚ ਜਿਵੇਂ ਮੰਗਲ ਦੀ ਪ੍ਰਥਾ ਉਹਨਾਂ ਨੇ ਤੋਰੀ ਹੈ ਉਸੇ ਪ੍ਰਥਾ ਨੂੰ ਨਿਭਾਉਂਦੇ ਹੋਏ ਫਿਰ ਮੰਗਲ ਕਰ ਰਹੇ ਨੇ। ਇੱਕ ਓਅੰਕਾਰ
ਇੱਕ ਓਅੰਕਾਰ
ਵਾਹਿਗੁਰੂ ਇੱਕ ਹੈ ਇੱਕ ਦਾ ਅਰਥ ਹੈ ਉਹ ਅਦਵੈਤ ਸਰੂਪ ਹੈ ਲਾਸਾਨੀ ਹੈ ਬੇਮਿਸਾਲ ਹੈ ਇਹ ਸਾਰੇ ਇੱਕ ਦੇ ਹੀ ਭਾਵ ਨੇ। ਸਜਾਤੀ ਵਜਾਤੀ ਸਵੈਗਤ ਭੇਤਾਂ ਤੋਂ ਜੋ ਰਹਿਤ ਹੈ ਉਹ ਇੱਕੋ ਹੈ ਅਤੇ ਓਅੰਕਾਰ ਸਾਰਿਆਂ ਦਾ ਮੰਗਲ ਰੂਪ ਹੈ ਅਤੇ ਓਅੰਕਾਰ ਪ੍ਰਕਾਸ਼ਕ ਹੈ ਸਾਰਿਆਂ ਦਾ ਮੰਗਲ ਰੂਪ ਹੈ ਅਤੇ ਸਭ ਦਾ ਪ੍ਰਕਾਸ਼ਕ ਹੈ ਓਅੰਕਾਰ ਦੇ ਅਰਥ ਨੇ। ਜੇ ਜਗਿਆਸੂ ਓਅੰਕਾਰ ਓਅੰਕਾਰ ਦਾ ਉਚਾਰਨ ਕਰੇ ਰੱਖਿਆ ਕਰਦਾ ਹੈ। ਸੋ ਅੱਗੇ ਸੱਤ ਜੋ ਇੱਕ ਵੀ ਹੈ ਅਦਵੈਤ ਸਰੂਪ ਹੈ ਅਤੇ ਸਾਰਿਆਂ ਦਾ ਪ੍ਰਕਾਸ਼ਕ ਹੈ ਉਚਾਰਨ ਅਤੇ ਰੱਖਿਆ ਕਰਦਾ ਉਹ ਸੱਤ ਵੀ ਹੈ ਉਹਦਾ ਨਾਸ ਨਹੀਂ ਕਦੇ ਅਬਨਾਸੀ ਇਸੇ ਕਰਕੇ ਉਹਨੂੰ ਕਿਹਾ ਗੁਰ। ਫਿਰ ਜਿਹੜਾ ਅਬਨਾਸੀ ਆ ਉਹ ਚੇਤਨ ਵੀ ਹੈ ਜੜ ਨਹੀਂ ਹੈਗਾ ਅਤੇ ਫਿਰ ਪ੍ਰਸਾਦ ਜੋ ਚੇਤਨ ਵੀ ਹੈ ਸੱਤ ਵੀ ਹੈ ਅਤੇ ਉਹ ਆਨੰਦ ਸਰੂਪ ਵੀ ਹੈ ਪ੍ਰਸਾਦ ਦੇ ਅਰਥ ਨੇ। ਸੋ ਐਸੇ ਗੁਣਾਂ ਵਾਲਾ ਫਿਰ ਮਿਲਦਾ ਕਿਵੇਂ ਹੈ ਸਤਿਗੁਰ ਪ੍ਰਸਾਦ।
ਸਤਿਗੁਰ
ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਦਾ ਅਰਥ ਹੈ ਕਿਰਪਾ ਮਿਹਰ। ਜਦੋਂ ਸਤਿਗੁਰਾਂ ਦੀ ਮਿਹਰ ਹੋ ਜਾਏ ਫਿਰ ਮਿਲਦਾ ਹੈ। ਹਾਂਜੀ ਪੜ੍ਹੋ
ਸਾਗਰ
ਅਗਮ
ਅਗਮ ਅਥਾਉ ਮਧ ਚੌਦਾ ਹੈ ਰਤਨ ਅਮੋਲ ਕਢਾਈ।
ਹਾਂ ਮੱਥ ਤੋਂ ਲੈ ਲੈਣਾ ਮਦ ਨਹੀਂ ਮੱਥ ਪਾਠ ਥੱਥਾ ਨਾ। ਹਾਂ ਪੜ੍ਹ ਲਓ ਸਾਰੇ ਸਾਗਰ ਅਗਮ ਅਥਾਹ ਮਥ
ਸਾਗਰ ਅਗਮ ਅਥਾਹ ਮਥ
ਚੌਦਾਂ ਰਤਨ ਅਮੋਲ ਕਢਾਏ
ਚੌਦਾਂ ਰਤਨ ਅਮੋਲ ਕਢਾਏ।
ਸਾਗਰ ਜੋ ਸਮੁੰਦਰ ਹੈ ਬੜਾ ਅਗਮ ਹੈ ਅਥਾਹ ਹੈ ਬਹੁਤ। ਇਸ ਅਥਾਹ ਸਮੁੰਦਰ ਨੂੰ ਜਦੋਂ ਲੜਕਿਆ ਨਾ ਅਤੇ ਚੌਦਾਂ ਰਤਨ ਜਿਹੜੇ ਕਿ ਬੜੇ ਮੁੱਲੇ ਨੇ ਕਢਾਏ ਕੱਢੇ ਉਹਦੇ ਵਿੱਚੋਂ ਗੁਰਬਾਣੀ ਵਿੱਚ ਵੀ ਆਉਂਦਾ ਹੈ ਜਿਨ ਬਾਸਕ ਨੇਤਰਾ ਕੱਤਿਆ ਕਰਨੇ ਹੀ ਤਾਣ ਬਾਸਕ ਨਾਗ ਦਾ ਨੇਤਰਾ ਪਾਇਆ ਬੰਧਿਆ ਚਲ ਮੱਤ ਬੰਧਿਆ ਚਲ ਜਿਹੜਾ ਸੀ ਪਰਬਤ ਉਹਦੀ ਮਧਾਣੀ ਬਣਾਈ ਜਿਨ ਬਾਸਕ ਨੇਤਰਾ ਕੱਤਿਆ ਕਰਨੇ ਹੀ ਤਾਣ ਜਿਨ ਸੰਬੰਧ ਬਰੋਲਿਆ ਕਰ ਮੇਲ ਵਧਾਣ ਚੌਦਾਂ ਰਤਨ ਨਿਕਾਲ ਨਿਕਾਲਣ ਕਿਤੋਂ ਚਾਨਾਣ ਘੋੜਾ ਕੀਤੋ ਸਹਿਜ ਦਾ ਜਦਕਿ ਉਹ ਪਲਾਣ ਧਣਕ ਚੜਾਇਓ ਸੱਤ ਦਾ ਜਸੰਦਾਵਾਨ ਕਲਬ ਤੂੰ ਅੰਧਾਰ ਸਾ ਚੜਿਆ ਰਹਿ ਭਾਣ। ਇਹ ਉਹ ਚੌਦਾਂ ਰਤਨ ਜਿਹੜੇ ਸੀ ਜਦੋਂ ਸਮੁੰਦਰ ਨੂੰ ਲੜਕਿਆ ਬਾਸਕ ਨਾਗ ਦੀ ਜਿਹੜੀ ਸੀ ਨੇਤਰਾ ਪਾ ਕੇ ਲੜਕਿਆ ਉਹਦੇ ਨਾਲ ਮੂੰਹ ਵਾਲੇ ਪਾਸੇ ਦੇ ਇੱਕ ਪਾਸੇ ਰਾਕਸ ਲੱਗ ਗਏ ਪੂਸ ਵਾਲੇ ਪਾਸੇ ਦੇਵਤੇ ਲੜ ਗਏ ਉਹਨੂੰ ਖਿੱਚਣ ਵਾਸਤੇ ਅਤੇ ਲੜਕਣ ਲੱਗਾ ਬੰਧਿਆਚਲ ਪਰਬ ਜਿਹੜਾ ਸੀ ਐਡਾ ਭਾਰਾ ਹੈ ਕਿੱਥੇ ਟਿਕੇ ਅਤੇ ਉਹ ਫਿਰ ਕੱਛ ਅਵਤਾਰ ਧਾਰ ਕੇ ਕੱਛੂ ਦੀ ਖੋਪੜੀ ਜਿਹੜੀ ਸੀ ਪਿੱਠ ਦੇ ਉੱਤੇ ਟਿਕਾਈ ਉਹ ਮਧਾਣੀ ਨਹੀਂ ਭਾਰੀ ਅਤੇ ਫਿਰ ਚੌਦਾਂ ਰਤਨ ਕੱਢੇ ਅਤੇ ਕੀਤੋਂ ਚਾਨਣ ਸੰਸਾਰ ਵਿੱਚ ਉਹਨਾਂ ਦਾ ਚਾਨਣ ਕੀਤਾ ਪਾਪ ਪ੍ਰਗਟ ਕੀਤੇ। ਚੌਦਾਂ ਰਤਨ ਕਿਹੜੇ ਨੇ ਅਗਲੀਆਂ ਤੁਕਾਂ ਵਿੱਚ ਪੜ੍ਹੋ ਕਿਹੜੇ ਕਿਹੜੇ ਰਤਨ ਕੱਢੇ ਨੇ।
ਸਸਿਅਰ ਸਾਰੰਗ ਤਾਨਿਕ ਮਧ ਕੌਸਤਕ ਲੱਚ ਧਨਾਂਤਰ ਪਾਏ।
ਹਾਂ ਹਾਂ ਕੁਛ ਤਾਂ ਆਏ ਨੇ ਪਹਿਲੀ ਲਾਈਨ 'ਚ ਆ ਗਏ ਸਸਿਅਰ ਚੰਦਰਮਾ ਨਿਕਲਿਆ 14 ਰਤਨਾਂ ਚੋਂ ਹੀ। ਸਾਰੰਗ ਧਨੁੱਖ, ਸਾਰੰਗਨਾਮੇ ਧਨੁੱਖ ਜਿਹੜਾ ਸੀ ਇੰਦਰ ਨੂੰ ਦਿੱਤਾ, ਇਹ ਨਿਕਲਿਆ, ਦੋ ਹੋ ਗਏ। ਫਿਰ ਮਦ ਸ਼ਰਾਬ ਵੀ ਉੱਥੋਂ ਹੀ ਨਿਕਲੀ, ਧਨੁੱਖ ਦਾ ਨਾਂ ਹੈ ਜਿਹਦਾ ਨਾਂ ਹੈ ਸਾਰੰਗ, ਅਤੇ ਇੰਦਰ ਨੂੰ ਦਿੱਤਾ, ਅਤੇ ਮਦ ਸ਼ਰਾਬ ਇਹ ਰਾਕਸ਼ਾਂ ਨੂੰ ਦੇ ਦਿੱਤੀ। ਜਿਹੜੇ ਪੀਂਦੇ ਨੇ ਤਾਂ ਫਿਰ ਉਹ ਰਾਕਸ਼ ਹੋ ਹੀ ਨੇ, ਫਿਰ ਉਹਨਾਂ ਦੇ ਸਿਆ। ਅਤੇ ਕੌਸ਼ਤਕ ਇਹ ਮਣੀ ਸੀ, ਕੌਸ਼ਤਕ ਮਣੀ ਨਿਕਲੀ, ਅਤੇ ਅੱਗੇ ਕੌਰ ਕੌਣ ਲੱਛ ਲਛਮੀ, ਅਤੇ ਤਿੰਨਾਂਤਰ ਵੈਦ ਇਹ ਨਿਕਲੇ ਉੱਥੋਂ। ਹਾਂ, ਕਹਿ ਹੋ ਗਏ ਇੱਥੇ, ਛੇ ਇੱਥੇ ਆ ਗਏ, ਬਾਕੀ ਅੱਠ ਹੋਰ ਦੇਖੋ ਕਿ ਅਗਲੀਆਂ ਲੈਣਾ 'ਚ ਦੇਖੋ, ਪੜ੍ਹੋ ਜੀ ਹੋਰ ਕੀ ਨਿਕਲਿਆ।
ਆਰੰਭਾ ਕਾਮ ਧੇਨ ਲੈ ਪਾਰ,
ਇੱਕ ਮਿੰਟ ਰੁਕਿਓ। ਹਾਂਜੀ, ਤਿੰਨਾਂਤਰ ਵੈਦ ਨਿਕਲਿਆ, ਹਕੀਮ ਉਹਦਾ ਨਾਂ ਸੀ ਤਿੰਨਾਂਤਰ। ਹਾਂਜੀ, ਆਹੋ ਵੈਦ ਸੀ ਉਹ ਲਿੜਕਿਆ, ਅਤੇ ਉਦੋਂ ਇਹ, ਕਿਉਂਕਿ ਗੁਰਬਾਣੀ ਨੇ ਇਸ ਗੱਲ ਦੀ ਪੁਸ਼ਟੀ ਕਰਤੀ। ਹਾਂ, 14 ਰਤਨ ਨਿਕਾਲਿਓ, ਹਾਂ ਵਿਸ਼ਨੂੰ ਦੇ ਘਰ ਵਾਲੀ ਉਹਨੂੰ ਦਿੱਤੀ। ਹਾਂਜੀ, ਚਲੋ, ਇੱਕ ਇਕੱਲਾ ਬੰਦਾ ਹੀ ਨਿਕਲਿਆ, ਮਾਈ ਵੀ ਨਿਕਲੀ ਵਿੱਚੋਂ। ਉਹ ਤਾਂ ਮਾਇਆ ਨੂੰ ਵੀ ਲਛਮੀ ਕਹਿ ਦਿੰਦੇ ਨੇ। ਹਾਂਜੀ, ਹਾਂ, ਅਤੇ ਬੇਟੀ ਨੂੰ ਕਹਿ ਦਿੰਦੇ ਨੇ। ਅੱਛਾ, ਮਗ ਤਾਂ ਮਾਇਆ ਨੂੰ, ਆ ਚਲੋ ਫਿਰ ਉਹ ਰੂਪ ਸਮਝ ਲੈਂਦੇ ਨੇ,
ਲਛਮੀ ਵਾਲਾ ਰੂਪ ਸਮਝ।
ਹਾਂਜੀ ਹਾਂਜੀ, ਚਲੋ ਹੋਰ ਕੀ ਜੀ।
ਆਰੰਭਾ ਕਾਮ ਧੇਨ ਲੈ ਪਾਰ ਜਾਤ,
ਹਾਂ,
ਅਸਿਵ ਅੰਮਿਓ ਪਿਆਏ।
ਹਾਂ, ਆਰੰਭਾ ਇੱਕ ਪੱਛਰਾਂ ਨਿਕਲੀ, ਜਿਹੜੇ ਇੰਦਰ ਦੀ ਪੁਰੀ ਵਿੱਚ ਉੱਥੇ ਗਾਇਨ ਕਰਨ ਦੀ ਡਿਊਟੀ ਹੈ, ਉਹਦਾ ਨਾਂ ਆਰੰਭਾ ਸੀ। ਅਤੇ ਕਾਮ ਧੇਨ ਗਾਂ ਵੀ ਉੱਥੋਂ ਹੀ ਨਿਕਲੀ ਆ, ਜਿਹੜੀ ਸੁਰਗ ਉਹ ਵੀ ਉਹਨਾਂ ਨੂੰ ਦੇ ਦਿੱਤੀ, ਉਹਦੇ ਦੇਵਤਿਆਂ ਨੂੰ ਦੇ ਦਿੱਤੀ, ਆ ਤੁਸੀਂ ਲੈ ਜਾਓ ਜੀ। ਪਾਰ ਜਾਤ ਰੁੱਖ ਸੀ, ਅਤੇ ਇਹ ਵੀ ਉਹਨਾਂ ਨੂੰ ਦੀ ਵੰਡ ਵਿੱਚ ਆਇਆ। ਅਸ਼ਵ ਘੋੜਾ, ਉੱਚ ਸਰੂਪ ਘੋੜਾ ਜਿਹੜਾ ਸੀ, ਅਤੇ ਹੋਰ ਕੀ ਨਿਕਲਿਆ, ਅਮਿਓ ਅੰਮ੍ਰਿਤ ਇਹ ਨਿਕਲਿਆ ਜੀ, ਪੀ ਆਏ। ਹਾਂਜੀ, ਇਹ ਦੇਵਤਿਆਂ ਨੂੰ ਪਿਆਤਾ। ਹੋਰ ਘੋੜਾ, ਹਾਂ, ਅਨਪੜ੍ਹ ਅਸ਼ਵ, ਸੱਸੇ ਨੂੰ ਔਕੜ ਅਤੇ ਐੜਾ ਬਣ ਜੂ ਬਵੇ ਦਾ ਅਸ਼ਵ। ਪੜ੍ਹੋ ਸਾਰੇ, ਆਰੰਭਾ ਕਾਮ ਧੇਨ ਲੈ,
ਆਰੰਭਾ ਕਾਮ ਧੇਨ ਲੈ,
ਪਾਰ ਜਾਤ ਅਸ਼ਵ ਅੰਮਿਓ ਪੀ ਆਏ,
ਪਾਰ ਜਾਤ ਅਸ਼ਵ ਅੰਮਿਓ ਪੀ ਆਏ।
ਹਾਂ, ਪੀ ਆਏ, ਹੋਰ ਕੀ ਨਿਕਲਿਆ ਜੀ।
ਐਰਾ ਪਤ ਗਜ ਸੰਖ ਬਿਖ ਦੇਵ,
ਬਿਖ ਤੇ ਵਿਸ਼ਰਾਮ ਕਰੋ। ਐਰਾ ਪਤ ਗਜ,
ਐਰਾ ਪਤ ਗਜ,
ਸੰਖ ਬਿਖ,
ਸੰਖ ਬਿਖ,
ਦੇਵ ਦਾਨ ਮਿਲ ਵੰਡ ਦਿਵਾਏ,
ਦੇਵ ਦਾਨ ਮਿਲ ਵੰਡ ਦਿਵਾਏ।
ਹੋਰ ਕੀ ਨਿਕਲਿਆ, ਐਰਾ ਪਤ ਹਾਥੀ, ਗਜ ਨਾਮ ਹੈ ਹਾਥੀ ਦਾ, ਨਾਂ ਦਾ ਰੱਖਿਆ ਗਿਆ ਐਰਾ ਪਤ, ਸਮੁੰਦਰ 'ਚੋਂ ਨਿਕਲਣੇ ਕਰਕੇ ਇਰਾਵਤ ਤੋਂ ਐਰਾ ਪਤ ਬਣ ਗਿਆ। ਇਹ ਆਖਦੇ ਨੇ ਵੀ ਇਹ ਚਿੱਟੇ ਰੰਗ ਦਾ ਹਾਥੀ ਸੀ, ਆਮ ਕਾਲੇ ਹੁੰਦੇ ਹਨ, ਇਹਦਾ ਰੰਗ ਚਿੱਟਾ, ਅਤੇ ਆਮ ਹਾਥੀਆਂ ਦੇ ਦੋ ਦੰਦ ਹੁੰਦੇ ਨੇ ਮੂਹਰੇ ਵੱਡੇ, ਉਹ ਇਹਦੇ ਚਾਰ, ਇਹ ਚਾਰ ਦੰਦਾਂ ਵਾਲਾ ਇੱਦਾਂ ਦਾ ਇਹ ਗਜ ਹਾਥੀ ਜਿਹੜਾ ਸੀ ਨਿਕਲਿਆ। ਇੱਕ ਸੰਖ ਜੋ ਵਿਸ਼ਨੂੰ ਨੇ ਧਾਰਨ ਕੀਤਾ, ਇਹ ਹਾਥੀ ਵੀ ਇੰਦਰ ਨੂੰ ਦਿੱਤਾ, ਤੂੰ ਸਵਾਰੀ ਕਰ ਲਿਆ ਕਰ ਇਹਦੀ, ਅਤੇ ਉਹਦੇ ਕੋਲ ਮੌਜੂਦ। ਹੋਰ ਕੀ ਨਿਕਲੀ, ਬਿਖ ਵਿਓ ਵੀ ਉੱਥੋਂ ਹੀ ਨਿਕਲੀ। ਹਾਂ, ਸੰਖ ਦਾ ਸੰਖ ਵਜਾਇਆ ਨਹੀਂ ਜਾਂਦਾ, ਖੋਖਰ ਜਿਹਾ ਹੁੰਦਾ, ਅਤੇ ਬਿਖ ਵਿਓ ਉੱਥੋਂ ਨਿਕਲੀ। ਫਿਰ ਦੇਵ ਦਾਨ ਮਿਲ ਵੰਡ ਦਿਵਾਏ,
ਦੇਵ ਦਾਨ ਮਿਲ ਵੰਡ ਦਿਵਾਏ।
ਹਾਂ, ਕੁਝ ਦੇਵ ਦੇਵਤਿਆਂ ਨੂੰ ਵੰਡਤੇ, ਕੁਝ ਦਾਨਵ ਰਾਕਸ਼ਾਂ ਨੂੰ ਵੰਡ ਕੇ ਦੇ ਦਿੱਤੇ ਜੀ, ਮੋਹਣੀ ਅਵਤਾਰ ਤਾਰ ਕੇ ਅੱਕੇ। ਹਾਂਜੀ, ਹਾਂ, ਉਹ ਵੀ ਲੈ ਲਓ ਨਾਲ ਜੀ, ਨੇ ਲੈਣੀ ਪਾ ਅੱਗੇ। ਇੱਕ ਨਿਕਲਿਆ, ਬਹੁਤੇ ਨਹੀਂ ਨਾ ਨਿਕਲ, ਇੱਕੋ ਹੀ ਨਿਕਲ। ਹਾਂ, ਮਾਣਕ ਮੋਤੀ,
ਮਾਣਕ ਮੋਤੀ ਹੀਰਿਆਂ ਬਹੁਮੁੱਲੇ ਸਭ ਕੋ ਬਰਸਾਏ।
ਜਿਵੇਂ 14 ਰਤਨ ਕੀਮਤੀ ਮੰਨੇ ਗਏ ਨੇ, ਇਵੇਂ ਮਾਣਕ ਵੀ ਮੋਤੀ ਹੀਰੇ ਵੱਡੇ ਮੁੱਲ ਵਾਲੇ ਨੇ, ਬਹੁਮੁੱਲੇ ਸਭ ਕੋ ਵਰਸਾਏ, ਅਤੇ ਇਹ ਸਭ ਨੂੰ ਜਿਹੜੇ ਨੇ ਲਾਭ ਪਹੁੰਚਾਉਂਦੇ ਨੇ, ਬਰਸਾਉਂਦੇ ਨੇ ਸਭ ਨੂੰ, ਹੀਰੇ ਮੋਤੀ ਆਦਿ ਕੀਮਤੀ ਵਸਤੂਆਂ ਜਿਵੇਂ ਹਾਂਜੀ ਸੰਖ
ਸੰਖ ਸਮੁੰਦਰੋਂ
ਸੱਖਣਾ
ਤਾਹਾਂ ਦੇ ਰੋਏ ਸੁਣਾਏ।
ਪਰ ਜਿਹੜਾ ਸੰਖ ਹੈ ਕਿੰਨੇ ਥਾਂ ਸਾਗਰ ਪਾਣੀ ਵਿੱਚ ਰਹਿੰਦਾ ਹੈ, ਪਰ ਪਾਣੀ ਤੋਂ ਖਾਲੀ ਹੋਈ ਹੈ, ਉੱਪਰ ਤਰਦਾ ਰਹਿੰਦਾ ਨਾ, ਅਤੇ ਸੱਖਣ ਹੈ ਉਸ ਪਾਸੇ, ਅਤੇ ਤਾਹਾਂ ਦੇ ਰੋਏ ਸੁਣਾਏ,
ਤਾਹਾਂ ਦੇ ਰੋਏ ਸੁਣਾਏ,
ਤਾਹਾਂ ਮਾਰ ਮਾਰ ਕੇ ਲੋਕਾਂ ਨੂੰ ਦੱਸਦਾ ਮੈਂ ਇੰਨੇ ਪਾਣੀ 'ਚ ਰਹਿ ਕੇ ਵੀ ਮੈਨੂੰ ਇਹ ਜਲ ਤੋਂ ਕਰ ਭਰ ਨਹੀਂ ਮੈਂ ਸਕਿਆ। ਦੂਜਾ ਤਾਹਾਂ ਦੇਣ ਦਾ ਹੋਰ ਵੀ ਕਾਰਨ ਹੈ, ਕਿਉਂ ਪਾਣੀ ਤੋਂ ਵੱਖਰਾ ਹੋ ਗਿਆ, ਸਮੁੰਦਰ ਤੋਂ ਵੱਖਰਾ ਹੋ ਗਿਆ, ਮੰਦਰਾਂ ਦੇ ਪੁਜਾਰੀਆਂ ਦੇ ਹੱਥ ਆ ਗਿਆ। ਸੋ ਦੇਵਲ ਦੇਵਲ ਤਾਹੜੀ, ਉਹਨਾਂ ਗੁਰਬਾਣੀ 'ਚ ਦੇਵਤਿਆ ਦੇ ਸ਼ਿਵ ਦੁਆਲਿਆਂ ਵਿੱਚ ਤਾਹਾਂ ਮਾਰ ਮਾਰ ਕੇ ਰੋਂਦਾ, ਕਿਉਂ ਕਾਹਤੇ ਰੋਂਦਾ, ਕਹਿੰਦਾ ਮੈਂ ਸਮੁੰਦਰ ਨੂੰ ਛੱਡ ਬੈਠਾ, ਆਪਣੇ ਕੇਂਦਰ ਨੂੰ ਛੱਡ ਬੈਠਾ, ਇਸ ਕਰਕੇ ਉਹ ਚੀਕਾਂ ਮਾਰਦਾ ਰੋਂਦਾ ਹੈ ਸੂਰਜ ਉਹਦੇ ਹੁੰਦਿਆਂ ਹੀ। ਹਾਂਜੀ
ਸਾਧ ਸੰਗਤ ਗੁਰ ਸ਼ਬਦ ਸੁਣ।
ਹਾਂ ਇਵੇਂ ਹੀ ਭਾਈ ਜਿਹੜਾ ਹੈ ਨਾਸਤਿਕ ਆਦਮੀ ਹੈ, ਜਿਹੜਾ ਮਾੜਾ ਸੁਨੇਹੀ ਹੈ, ਉਹ ਸਾਧ ਸੰਗਤ ਵਿੱਚ ਤਾਂ ਆਉਂਦਾ ਹੈ, ਗੁਰਸਾਧ ਚਲੋ ਜਿਹੜਾ ਸੁਣਨਾ ਹੈ ਸੁਣਦਾ ਹੈ, ਪਰ ਸੁਣਦਾ ਉਹਦਾ ਜਿਹੜਾ ਹੈ ਇਸ ਤਰ੍ਹਾਂ ਦਾ ਸੁਣਨਾ ਜਿਵੇਂ ਬੰਸਰੀ 'ਚ ਆਪਾਂ ਫੂਕ ਮਾਰ ਦਈਏ, ਇੱਕ ਪਾਸੇ ਮਾਰ ਦੂਏ ਪਾਸੇ ਨਿਕਲ ਗਈ, ਉਹਦੇ ਕੰਨ ਬੰਸਲੀ ਆ ਰਹੇ ਨੇ, ਸੁਣਦਾ ਉਪਦੇਸ਼ ਪਾ ਨਾਲ ਨਾਲ, ਇੱਕ ਕੰਨ ਬਚਦੀ ਹੁੰਦਾ ਦੂਜੇ ਪਾਸੇ ਬੰਜਲੀ ਦੀ ਨਿਕਲ ਜਾਂਦਾ, ਪਰ ਕੀ ਕਰਦਾ ਜਿਹੜਾ ਉਪਦੇਸ਼ ਸੀ।
ਗੁਰ ਉਪਦੇਸ਼ ਨਾ ਹਿਰਦੇ ਵਸਾਏ।
ਹਾਂ ਗੁਰ ਉਪਦੇਸ਼ ਨੂੰ ਹਿਰਦੇ ਵਸਾਇਆ ਨਹੀਂ। ਹਾਂ ਸੰਖ ਮੰਗੂ ਖਾਲੀ ਹੋ ਰਿਹਾ, ਹਾਂ ਸੰਗਤ ਆ ਵੀ ਗਿਆ, ਸ਼ਬਦ ਚੱਲਦਾ ਉੱਥੇ, ਪਰ ਜਿਹੜਾ ਸੀ ਉਹਨੂੰ ਧਾਰਨ ਬਿਰਤੀ ਦੀ ਜਿਹੜੀ ਸੀ ਧਾਰਨ ਬਿਰਤੀ ਵਾਲਾ ਨਾ ਬਣਿਆ। ਹਾਂ ਨਿਹਫਲ
ਨਿਹਫਲ ਅਹਿਲਾ ਜਨਮ ਗਵਾਏ।
ਇਉਂ ਫਿਰ ਜਿਹੜਾ ਸੀ ਇਹਨੇ ਨਿਸਫਲ ਜਨਮ ਆਪਣਾ ਜਿਹੜਾ ਸੀ ਗਵਾ ਲਿਆ। ਸੋ ਜਿਵੇਂ ਸੰਖ ਦੇ ਬਾਰੇ ਗੁਰਬਾਣੀ 'ਚ ਆਉਂਦਾ ਹੈ ਕਬੀਰ ਰਾਇਨਾਇਰ ਵਸੋਰਿਆ, ਰਾਇਨਾਇਰ ਕਹਿੰਦੇ ਨੇ ਸਮੁੰਦਰ ਨੂੰ, ਅਤੇ ਆਇਆ ਸੰਖ ਤੂੰ ਸਮੁੰਦਰ ਨੂੰ ਛੱਡ ਦਿੱਤਾ ਹੈ, ਨਹੀਂ ਛੱਡਣਾ ਚਾਹੀਦਾ ਸੀ, ਰਹੋ ਰੇ ਸੰਖ ਮਜ਼ੂਰ, ਸਮੁੰਦਰ ਵਿੱਚ ਜੇ ਕਿਤੇ ਰਹਿੰਦਾ ਅਤੇ ਜਿਹੜੀ ਹਾਲਤ ਹੁਣ ਤੇਰੀ ਨਿਕਲ ਕੇ ਹੋਈ ਆ, ਦੇਵਲ ਦੇਵਲ ਧਾਹੜੀ ਸ਼ਿਵ ਦੁਆਲਿਆਂ 'ਚ ਹੁਣ ਤੂੰ ਤਾਹਾਂ ਮਾਰ ਮਾਰ ਕੇ ਰੋਣਾ ਹੈ, ਦੇਸਾ ਉਗਵਤ ਸੂਰ, ਸੂਰ ਉਹਦੇ ਹੁੰਦਿਆਂ ਹੀ ਤੇਰੀਆਂ ਚੀਕਾਂ ਨਿਕਲਦੀਆਂ ਨੇ, ਉਦੋਂ ਵਜਾਉਂਦੇ ਆ ਨਾ ਮੰਦਰਾਂ 'ਚ, ਤੇਰੀ ਹਾਲਤ ਇਸ ਕਰਕੇ ਹੋਈ ਤੂੰ ਆਪਣਾ ਕੇਂਦਰ ਛੱਡ ਬੈਠਾ। ਇਵੇਂ ਹੀ ਇਹ ਅਨੁਕਤੀ ਅਲੰਕਾਰ ਵਿੱਚ ਭਾਈ ਸਾਹਿਬ ਸਮਝਾ ਰਹੇ ਨੇ। ਹਾਂ ਮਨੁੱਖ ਨੂੰ ਸੰਖ ਦੇ ਦ੍ਰਿਸ਼ਟਾਂਤ ਦੁਆਰਾ ਉਪਦੇਸ਼ ਦਿੱਤਾ ਹੈ ਵੀ ਤੇਰਾ ਕੇਂਦਰ ਹੈ ਭਾਈ ਗੁਰੂ, ਇਸ ਗੁਰੂ ਦਾ ਤੂੰ ਤਿਆਗ ਕਰ ਬੈਠੇ। ਇਹ ਜੂਨਾ ਜੂਨਾ ਰੂਪਾਂ ਹੁਣ ਜਿਹੜੀਆਂ ਅਸੀਂ ਦੁਆਲਿਆਂ ਵਿੱਚ, ਕਦੇ ਕਿਸੇ ਜੂਨ ਦੇ ਦੁਆਲੇ 'ਚ ਚੱਲ ਗਿਆ, ਕਦੇ ਕਿਸੇ ਜੂਨ ਜਾ ਪਿਆ, ਹੁਣ ਰੋ ਤਾਹਾਂ ਮਾਰ ਮਾਰ ਕੇ।
ਹਾਂਜੀ
ਵਿੱਚ ਮਜ਼ੂਰ ਮੇਰੇ ਵਿੱਚ, ਰਾਇਨਾਇਰ ਨਾਮ ਸਮੁੰਦਰ ਦਾ ਹੁੰਦਾ ਹੈ, ਰਾਇਨਾਇਰ ਸਮੁੰਦਰ ਨੂੰ ਕਹਿੰਦੇ ਨੇ, ਵਿਛੋਰਿਆ ਛੱਡ ਦਿੱਤਾ, ਰਹਿਣਾ ਸੀ ਤੂੰ ਮਜ਼ੂਰ ਵਿੱਚੇ ਸਮੁੰਦਰ ਦੇ। ਅੱਗੇ ਜੀ
ਨਿਰਮਲ ਨੀਰ ਸੁਹਾਵਣਾ ਸੁਭਰ ਸਰਵਰ ਕਮਲ ਫੁਲੰਦੇ।
ਹੁਣ ਹੋਰ ਪ੍ਰਮਾਣ ਦਿੰਦੇ ਨੇ ਕਮਲ ਫੁੱਲ ਦਾ ਅਤੇ ਡੱਡੂ ਦਾ, ਉਹਦੇ ਦੁਆਰਾ ਸਮਝਾ ਰਹੇ ਨੇ। ਕਹਿੰਦੇ ਵੇਖੋ ਸਰਵਰ ਜਿਹੜਾ ਸਰੋਵਰ ਹੈ ਨਾ, ਨਿਰਮਲ ਜਲ ਹੈ, ਨੀਰ ਜਲ ਨਿਰਮਲ ਹੈ, ਸੋਹਣਾ ਹੈ, ਅਤੇ ਕਮਲ ਫੁਲੰਦੇ ਉਸ ਸਰੋਵਰ ਦੇ ਵਿੱਚ ਉਸ ਪਾਣੀ 'ਚ ਰਹਿੰਦੇ ਹੋਏ ਕਮਲ ਜਿਹੜੇ ਨੇ ਪਾਈ ਫੁੱਲਦੇ ਨੇ, ਹਾਂਜੀ ਪ੍ਰਫੁੱਲਤ ਹੁੰਦੇ ਨੇ।
ਰੂਪ ਅਨੂਪ ਸਰੂਪ ਅਤ
ਸੁਭਰੇ ਪਣ, ਸੁਭਰ ਹੁੰਦਾ ਲਬਾ ਲਬ ਭਰਿਆ ਹੋਇਆ, ਨੱਕੋ ਨੱਕ ਭਰਿਆ ਹੋਇਆ ਤਲਾਏ, ਉਹਦੇ ਵਿੱਚ ਕਮਲ ਦੇ ਫੁੱਲ ਪਾਣੀ 'ਚ ਰਹਿ ਕੇ ਕਿਵੇਂ ਪ੍ਰਫੁੱਲਤ ਹੋ ਰਹੇ ਨੇ ਪਾਣੀ ਦੀ ਸੰਗਤ ਦੁਆਰਾ। ਹੋਰ
ਰੂਪ ਅਨੂਪ ਸਰੂਪ ਅਤ ਗੰਧ ਸੁਗੰਧ ਹੋਏ ਮਹਿਕੰਦੇ।
ਹਾਂ ਫਿਰ ਉਹ ਰੂਪ ਜਿਹੜਾ ਉਹਨਾਂ ਦਾ ਅਨੂਪ ਹੈ ਭਾਈ, ਉਪਮਾ ਤੋਂ ਰਹਿਤ ਸਰੂਪ ਹੈ, ਅਤੇ ਹੋਰ ਕੀ ਆ ਉਹਦੇ 'ਚ, ਆ ਅਤੇ ਗੰਧ ਸੁਗੰਧੀ ਬੜੀ ਭਾਰੀ ਹੈ ਕਮਲ ਦੇ ਫੁੱਲ 'ਚ, ਅਤੇ ਮਹਿਕਦੀ ਹੈ, ਮਹਿਕ ਰੱਖਦੇ ਨੇ। ਹਾਂਜੀ ਹੋਰ
ਪਵਰਾਂ ਵਾਸਾ ਵੰਝ ਵਿਣ
ਵਣ
ਵਣ
ਪਵਰਾਂ
ਖੋਜ ਹੈ ਏਕੋ ਖੋਜ ਲਹੰਦੇ।
ਸਾਰੇ ਪੜ੍ਹੇ ਤੁਕ ਨੂੰ
ਪਵਰਾਂ ਵਾਸਾ ਵੰਝ ਵਣ ਖੋਜ ਹੈ ਏਕੋ ਖੋਜ ਲਹੰਦੇ।
ਹਾਂ ਦੇਖੋ ਸਰੋਵਰ ਕਿੱਥੇ ਹੈ, ਭੌਰ ਕਿੱਥੇ ਨੇ, ਕਿੱਥੇ ਰਹਿੰਦੇ ਨੇ ਭੌਰੇ, ਜੰਗਲ 'ਚ, ਬਣਵੇਂ ਨੇ ਜੰਗਲ, ਭਾਵਰੇ ਜੰਗਲ 'ਚੋਂ ਵਾਸਾ ਰੱਖਦੇ ਨੇ, ਜੰਗਲ 'ਚ ਵਾਸਾ ਰੱਖਦੇ ਹੋਏ ਕਿੱਡੀ ਦੂਰੋਂ ਆ ਕੇ ਕਮਲ ਫੁੱਲ ਦੀ ਖੋਜ ਨੂੰ ਪ੍ਰਾਪਤ ਕਰ ਲੈਂਦੇ ਨੇ। ਅਤੇ ਡੱਡੂ ਕਿੰਨਾ ਨੇੜੇ ਰਹਿੰਦਾ ਹੈ ਪਾਣੀ ਦੇ, ਭੌਰੇ ਤਾਂ ਐਡੀ ਦੂਰੋਂ ਆ ਕੇ ਸੁਗੰਧੀ ਲੈ ਜਾਂਦੇ ਨੇ, ਅਤੇ ਡੱਡੂ ਜਿਹੜਾ ਕੋਲ ਹੁੰਦਿਆਂ ਹੋਇਆ ਵੀ ਅੱਗੇ ਦੱਸਣਗੇ, ਅਤੇ ਖਾਂਦਾ ਕੀ ਹੈ, ਜਾਲਾ, ਲੋਭ, ਚਲੋ ਜੀ,
ਲੋਭ ਲੁਭੰਤ
ਲੁਭਤ
ਲੁਭਤ ਲੋਭ ਲੁਭਤ ਮਕਰੰਦ ਰਸ ਦੂਰ ਦਿਸੰਤਰ ਆਏ ਮਲੰਦ।
ਪੜ੍ਹ ਲਓ ਸਾਰੇ,
ਲੋਭ ਲੁਭੰਤ ਮਕਰੰਦ ਰਸ ਦੂਰ ਦਿਸੰਤਰ ਆਏ ਮਲੰਦ।
ਹਾਂ, ਫਿਰ ਇਹ ਜਿਹੜੇ ਸੀ ਭੌਰੇ, ਇਹ ਦੂਰ ਦੇਸ਼ ਤੋਂ ਭਾਵਾ ਦੂਰੋਂ ਜੰਗਲਾਂ 'ਚੋਂ ਆ ਕੇ, ਹਾਂ, ਉਹਦੀ ਮਕਰੰਦ ਰਸ, ਜਿਹੜੀ ਕਮਲ ਫੁੱਲ ਦੀ ਮਕਰੰਦ ਰਸ ਹੈ, ਉਹਦੇ ਲੋਭ ਵਿੱਚ ਲੁਭਾਏਮਾਨ ਹੁੰਦੇ ਹੋਏ ਉਹ ਸੁਗੰਧੀ ਦੇ ਨਾਲ ਆ ਮਿਲਦੇ ਨੇ, ਦੂਰਾਂ ਦੇ ਸ਼ਾਤਰਾਂ ਤੋਂ ਆ ਕੇ, ਜੰਗਲਾਂ 'ਚੋਂ ਆ ਕੇ ਮਿਲ ਪੈਂਦੇ ਨੇ ਕਮਲ ਫੁੱਲ ਦੇ, ਤਾਂ ਜੀ ਮਿਲੰਦੇ ਪਾਰ, ਅੱਗੇ ਪਿੱਛੇ ਦੁਨਿਆਲੀਆਂ ਦੇ ਤੁਕਾਂ ਮਿਲੋ ਨਾ, ਲਹੰਦੇ ਆਇਆ ਇੱਥੇ ਵੀ ਮਿਲੰਦੇ ਆਊਗਾ, ਤੁਕਾਂ ਤਾਂ ਮਿਲੇਗਾ।
ਸੂਰਜ ਗਗਨ ਉਦੋਤ ਹੋਏ,
ਹਾਂ, ਜਦੋਂ ਗਗਨ ਆਕਾਸ਼ ਵਿੱਚ ਸੂਰਜ ਉਦੋਤ ਮੈਨੇ ਚੜ੍ਹਦਾ ਹੈ ਨਾ, ਫਿਰ ਕਮਲ ਫੁੱਲ
ਸਰਵਰ ਕਵਲ ਧਿਆਨ ਧਰਦੇ,
ਕਿਉਂ, ਸਰਵਰ ਸਰੋਵਰ ਦੇ ਵਿੱਚ ਕਮਲ ਫੁੱਲ ਸੂਰਜ ਦਾ ਧਿਆਨ ਧਰਦੇ ਨੇ, ਖਿੜ ਪੈਂਦੇ ਨੇ ਸੂਰਜ ਨੂੰ ਦੇਖ ਕੇ।
ਡੱਡੂ ਚਿੱਕੜ ਵਾਸ ਹੈ,
ਪਰ ਡੱਡੂ ਦੇਖੋ ਕਿੰਨਾ ਨੇੜੇ ਰਹਿੰਦਾ ਹੈ ਕਮਲ ਫੁੱਲ ਦੇ, ਅਤੇ ਉਹ ਚਿੱਕੜ ਵਿੱਚ ਵਾਸਾ ਰੱਖਦਾ ਹੈ, ਗਾਰਾ ਹੀ ਖਾਂਦਾ, ਜਾਲਾ ਹੀ ਖਾਂਦਾ। ਇਹਦੇ ਸੰਬੰਧ ਵਿੱਚ ਗੁਰਬਾਣੀ ਵਿੱਚ ਵੀ ਇੱਕ ਸ਼ਬਦ ਆਇਆ ਨਾ, ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪੜ੍ਹੇ, ਜਿਹੜਾ ਸੀ ਮਾਰੂ ਰਾਗ 'ਚ, ਮਾਰੂ ਮਹੱਲਾ ਪਹਿਲਾ ਵਿੱਚ ਆਇਆ, ਬਿਮਲ ਬਜਾਰ ਬਸ ਜਾ ਨਿਰਮਲ, ਅਤੇ ਬਿਮਲ ਮਜਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਇਸੇ ਗੱਲ ਨੂੰ ਕਹਿ ਰਹੇ ਨੇ, ਜਿਸ ਗੱਲ ਦੀ ਇੱਥੇ ਭਾਈ ਸਾਹਿਬ ਪੁਸ਼ਟੀ ਕਰ ਰਹੇ ਨੇ, ਉਸੇ ਸ਼ਬਦ ਦੀ ਵਿਆਖਿਆ ਸਮਝ ਲਓ। ਬਿਮਲ ਹੁੰਦਾ ਹੈ ਸੁੰਦਰ, ਬਸਸ ਨਿਰਮਲ ਜਲ, ਨਿਰਮਲ ਜਲ ਦੇ ਵਿੱਚ ਭਾਈ ਵਸਦਾ ਕੀ, ਪਦਮਲ, ਪਦਮਨ ਕਹਿੰਦੇ ਨੇ ਕਮਲ ਫੁੱਲ ਨੂੰ, ਅਤੇ ਜਾਵਲ ਕਹਿੰਦੇ ਨੇ ਜਾਲੇ ਨੂੰ। ਤਲਾਅ ਦੇ ਵਿੱਚ ਜਾਲਾ ਵੀ ਵਸਦਾ ਹੈ, ਕਮਲ ਦਾ ਫੁੱਲ ਵੀ ਵਸਦਾ ਹੈ, ਅਤੇ ਇਵੇਂ ਹੀ ਪਦਮਨ ਜਾਵਲ ਜਲ ਰਸ ਸੰਗਤ, ਸੰਗ ਦੁੱਖ ਨਹੀਂ ਰਹੇ। ਹੁਣ ਜਿਹੜਾ ਹੈ ਪਦਮਨ ਜੋ ਕਮਲ ਫੁੱਲ ਹੈ ਨਾ, ਅਤੇ ਜਲ ਦੀ ਤਾਂ ਸੰਗਤ ਜਿਹਦੇ ਵਿੱਚ ਕਰਦਿਆਂ ਹੋਇਆਂ, ਜਾਲੇ ਦਾ ਉਹਨੂੰ ਦੁੱਖ ਨਹੀਂ ਲੱਗਦਾ, ਕਮਲ ਫੁੱਲ ਜਾਲੇ ਤੋਂ ਉੱਚਾ ਹੈ, ਚਿੱਕੜ ਤੋਂ ਉੱਚਾ ਹੈ, ਸੰਗ ਦੁੱਖ ਨਹੀਂ ਰਹੇ। ਉਹਨਾਂ ਦੀ ਸੰਗਤ ਵਿੱਚ ਤਾਂ ਰਹਿੰਦਾ ਹੈ, ਪਰ ਉਹਦਾ ਦੋਸ਼ ਨਹੀਂ ਉਹਨੂੰ ਲੱਗਦਾ, ਉਹ ਤੋਂ ਨਿਰਲੇ ਪੈ। ਪਰ ਡੱਡੂ ਨੂੰ ਕਹਿੰਦੇ ਨੇ ਫਿਰ ਅੱਗੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਦਾਦਰ ਤੂੰ ਕਵੇ ਨਾ ਜਾਣ ਸਰੇ, ਹੈ ਡੱਡੂ ਤੂੰ ਇਹ ਜਾਣਦਾ ਨਹੀਂ ਕਮਲ ਫੁੱਲ ਦੀ ਸੁਗੰਧੀ ਬਾਰੇ, ਅਤੇ ਤੇਰੇ ਤਾਂ ਖਾਣਾ ਤੂੰ ਕੀ ਹੈ, ਪਕਸ ਸਿਵਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲੱਗ ਸਰੇ। ਗੁਰੂ ਨਾਨਕ ਸਾਹਿਬ ਕਹਿੰਦੇ ਪਕਸ ਨਾਮ ਦਾ ਖਾਣ ਦਾ ਖਾਂਦਾ ਕੀ, ਇਹਨੂੰ ਸਿਵਾਲ, ਸਿਵਾਲ ਨਾਮ ਜਾਲਾ, ਤੂੰ ਡੱਡੂ ਜਾਲਾ ਹੀ ਖਾਂਦੇ ਪਾਣੀ ਵਾਲਾ, ਨਿਰਮਲ ਜਲ ਜਿਹੜਾ ਸੀ ਉਹਦੇ ਵਿੱਚੋਂ ਅੰਮ੍ਰਿਤ ਨਾ ਲੱਗ ਸਰੇ, ਹਾਂ, ਉਸ ਅੰਮ੍ਰਿਤ ਨੂੰ ਨਹੀਂ ਤੂੰ ਲੈਣਾ ਕਰਦਾ। ਸੋ ਇਸ ਤਰ੍ਹਾਂ ਇਹ ਜਿਹੜਾ ਸੀ, ਹੋਰ ਅੱਗੇ ਕਹਿੰਦੇ ਨੇ ਵਸ ਜਲ ਨਿਤ ਨਾ ਵਸਤ ਅਲੀ ਅਲ ਮੇਰ ਚ ਚਾਗੁਲ ਰੇ। ਅਲੀ ਅਲ, ਅਲੀ ਹੋ ਗਈਆਂ ਭੌਰੀਆਂ, ਅਲ ਹੋ ਗਏ ਭੌਰੇ। ਗੁਰੂ ਨਾਨਕ ਸਾਹਿਬ ਕਹਿੰਦੇ ਵੇਖ ਡੱਡੂ ਵਸ ਜਲ ਨਿਤ, ਤੂੰ ਤਾਂ ਨਿਤ ਪਾਣੀ 'ਚ ਵਸਦਾ, ਪਰ ਜਿਹੜੀਆਂ ਨੇ ਅਲੀ ਅਲ ਭੌਰੇ ਅਤੇ ਭੌਰੀਆਂ ਪਾਣੀ ਵਿੱਚ ਰਹਿੰਦੇ ਵੀ ਨਹੀਂ। ਮੇਰ 'ਚ ਚਾਗੁਲ ਰੇ, ਮੇਰ ਉੱਪਰੋਂ ਆ ਕੇ ਤਾਂ ਤੋਂ ਆ ਕੇ ਕਾਹ 'ਚੋਂ ਆ ਕੇ ਸੁਗੰਧੀ 'ਚ ਚਾਗੁਲ ਲੈ ਜਾਣਾ ਕਰਦੇ ਨੇ, ਰਸ ਲੈ ਜਾਂਦੇ ਨੇ, ਅਤੇ ਤੂੰ ਕੋਲ ਹੁੰਦਾ ਨਹੀਂ ਲੈਂਦਾ। ਹੋਰ ਪ੍ਰਮਾਣ ਗੁਰੂ ਨਾਨਕ ਸਾਹਿਬ ਜੀ ਦਿੰਦੇ ਨੇ ਚੰਦ ਕੁਮੁਦਨੀ ਦੂਰ ਹੋ ਨਿਵਸਸ ਅਨਭਉ ਕਾਰਨ ਰੇ। ਕੁਮੁਦਨੀ ਕਵੀਆਂ ਦੇ ਫੁੱਲ, ਬੰਬੂਲ ਜੀ ਨੂੰ ਆਪਾਂ ਕਹਿ ਦਿੰਦੇ ਹਾਂ, ਅਤੇ ਉਹ ਜਿਹੜਾ ਦੇਖੋ ਚੰਦ ਕਿੱਡੀ ਦੂਰ ਹੈ ਆਕਾਸ਼ ਵਿੱਚ, ਕੁਮੁਦਨੀ ਕਿੰਨੀ ਧਰਤੀ 'ਤੇ ਹੇਠਾਂ ਹੈ, ਅਤੇ ਉਹਨੂੰ ਵੇਖ ਕੇ ਖਿੜ ਪੈਂਦੀ ਹੈ, ਐਡੀ ਦੂਰੋਂ ਹੀ ਖੜਾਓ ਦਾ ਆਨੰਦ ਮਾਣਦੀ ਹੈ ਅਨਭਉ ਕਾਰਨ ਰੇ। ਅਤੇ ਇਸੇ ਤਰ੍ਹਾਂ ਅੰਮ੍ਰਿਤ ਖੰਡ ਦੂਧ ਮਧ ਸੰਚਸ ਤੂਬ ਨਾ ਚਾਤੁਰ ਰੇ। ਹੁਣ ਕੌਰ ਤੁੰਮੇ ਦੀ ਗੱਲ ਕਰਦੇ ਨੇ, ਕਹਿੰਦੇ ਕੌਰ ਤੁੰਮੇ ਦੀ ਜੜ ਵਿੱਚ ਅੰਮ੍ਰਿਤ ਵੀ ਪਾ ਦਈਏ, ਹੋਰ ਕੀ ਪਾ ਦਈਏ, ਖੰਡ ਵੀ ਪਾ ਦਈਏ, ਦੁੱਧ ਵੀ ਪਾ ਦਈਏ ਉਹਦੇ ਵਿੱਚ, ਮਧ ਸਹਿਤ ਵੀ ਪਾ ਦਈਏ, ਪਰ ਤੂਬ ਜਿਹੜਾ ਕੌੜ ਤੁੰਬਾ ਹੈ ਉਹ ਕਦੇ ਆਤਰ ਨਹੀਂ ਬਣਦਾ ਇਹਨਾਂ ਦੀ ਸੰਗਤ ਕਰਨ ਨਾਲ। ਸੋ ਇਸ ਤਰ੍ਹਾਂ ਇਵੇਂ ਇਹ ਜਿਵੇਂ ਸੰਗਤ ਅਸਰ ਆਪਣਾ ਆਪ ਤੂੰ ਕਵੈ ਨਾ ਸੋੜਸ ਪਿਸਣ ਪ੍ਰੀਤ ਜਿਉਂ ਰੇ। ਐ ਡੱਡੂ ਤੇਰੀ ਤਾਂ ਪ੍ਰੀਤ ਪਿਸਣ ਨਾਮ ਚਿੱਚੜ ਵਾਲੀ ਆ। ਚਿੱਚੜ ਵੇਖੋ ਗਾਂ ਦੇ ਜਾਂ ਮੱਝ ਦੇ ਥਣ ਦੇ ਦੁੱਧ ਦੇ ਕਿੰਨਾ ਨੇੜੇ ਹੁੰਦਾ, ਇੰਨਾ ਨੇੜੇ ਹੁੰਦਾ ਹੋਇਆ ਵੀ ਕੰਦਾ ਭਾਂ ਜਿਹੜਾ ਹੈ ਖੂਹ ਨਹੀਂ ਪੀ ਜਾਂਦਾ, ਦੁੱਧ ਨਹੀਂ ਪੀ ਸਕਦਾ। ਐ ਡੱਡੂ ਤੂੰ ਵੀ ਇੰਨਾ ਨੇੜੇ ਹੈ ਕਮਲ ਫੁੱਲ ਦੇ, ਸੁਗੰਧੀ ਨਹੀਂ ਲੈ ਰਿਹਾ। ਸੋ ਇਸੇ ਤਰ੍ਹਾਂ ਇੱਥੇ ਵੀ ਭਾਈ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਸਾਕਤ ਜਿਹੜਾ ਸੀ ਤੂੰ ਜਿਹੜਾ ਸੱਚਾ ਸੁਨੇਹੀ ਨਹੀਂ ਹੈ, ਅਤੇ ਸੰਗਤ ਵਿੱਚ ਰਹਿੰਦਾ ਹੋਇਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਮਲ ਫੁੱਲ ਦੀ ਨਾਈ ਮਾਰੇ ਸੁਗੰਧੀ ਵਾਲੇ ਨੇ, ਅਤੇ ਤੂੰ ਜਿਹੜਾ ਸੀ ਜਾਲਾ ਹੀ ਜਿਹੜਾ ਸੀ ਮਾਇਆ ਰੂਪੀ ਨਵਿਸ਼ਿਆਂ ਰੂਪੀ ਜਾਲਾ ਹੀ ਖਾਈ ਜਾਂਦਾ। ਹਾਂ, ਇਸੇ ਗੱਲ ਨੂੰ ਭਾਈ ਸਾਹਿਬ ਇੱਥੇ ਕਹਿ ਰਹੇ ਨੇ। ਹਾਂਜੀ, ਪੜ੍ਹੋ।
ਡੱਡੂ ਚਿੱਕੜ ਵਾਸ ਹੈ,
ਡੱਡੂ ਦਾ ਤਾਂ ਚਿੱਕੜ ਵਿੱਚ ਇਹ ਵਾਸਾ ਹੈ।
ਕਮਲ ਸਿਆਣ ਨਾ ਮਾਣ ਸਕੰਦੇ।
ਹਾਂ, ਕਮਲ ਦੀ ਜਿਹੜੀ ਸੀ ਫੁੱਲ ਦੀ ਸਿਆਣ ਨੇ ਨਾ ਕੀਤੀ, ਸਿਆਣ ਕੇ ਮਾਣਿਆ ਨਹੀਂ ਉਹਦਾ ਆਨੰਦ, ਉਹਦੇ ਰਸ ਦਾ, ਉਹਦੀ ਸੁਗੰਧੀ ਦਾ। ਹਾਂਜੀ,
ਸਾਧ ਸੰਗਤ ਗੁਰ ਸ਼ਬਦ ਸੁਣ।
ਇਵੇਂ ਹੀ ਜਿਹੜਾ ਭਾਈ ਮਾੜਾ ਸੁਨੇਹੀ ਹੈ ਨਾ, ਝੂਠਾ ਸੁਨੇਹੀ ਹੈ, ਸੱਚੇ ਦਿਲੋਂ ਪ੍ਰੇਮ ਨਹੀਂ ਕਰਦਾ, ਗੁਰੂ ਕੀ ਸੰਗਤ ਚ ਆਉਂਦਾ, ਸ਼ਬਦ ਸੁਣਦਾ, ਪਰ
ਗੁਰ ਉਪਦੇਸ਼ ਰਹਿਤ ਨਾ ਰਹਿੰਦੇ।
ਰਹਿਤ ਪਹਿਲਾਂ ਨਾ, ਪਹਿਲਾਂ ਨਹੀਂ,
ਹਾਂਜੀ, ਰਹਿਤ ਨਾ ਰਹਿੰਦੇ,
ਸਾਡੇ ਕੋਲ ਨਾ ਪਹਿਲਾਂ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨਾ ਰਹਿਤ ਰਹਿੰਦੇ। ਚਲੋ, ਪਰ ਅਰਥ ਤਾਂ ਉਦਾਂ ਹੀ ਨਾਂ ਨਾਲੇ ਲੱਗਣਾ, ਠੀਕ ਹੈ, ਪਰ ਗੁਰ ਉਪਦੇਸ਼ ਨੂੰ ਸੁਣ ਕੇ ਰਹਿਤ ਨਹੀਂ ਰੱਖਦਾ। ਹਾਂਜੀ, ਉਹਦਾ ਧਾਰਨ ਨਹੀਂ ਬਣਦਾ ਜੋ ਗੁਰੂ ਨੇ ਕਿਹਾ ਸੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਜ ਭਲ ਮਨ ਹੋ, ਹਰ ਹਰ ਕਥਾ ਨਿਰਾਲੀ। ਗੁਰੂ ਦੀ ਚਲਾਈ ਹੋਈ ਮਰਜ਼ਾਦਾ ਨੂੰ ਸੰਭਾਲਦਾ ਨਹੀਂ, ਉਪਦੇਸ਼ ਸੁਣ ਵੀ ਲਿਆ, ਧਾਰਨ ਬਿਰਤੀ ਨਹੀਂ ਕੀਤੀ। ਹਾਂਜੀ, ਧਾਰਿਆ ਨਹੀਂ, ਫਿਰ ਉਹਦਾ ਹਾਲ ਕੀ ਹੈ?
ਮਸਤਕ ਭਾਗ ਜਿਨ੍ਹਾਂ ਦੇ ਮੰਦੇ।
ਹਾਂ, ਜਿਨ੍ਹਾਂ ਦੇ ਭਾਈ ਮੱਥੇ ਦੇ ਮਾੜੇ ਭਾਗ, ਅਤੇ ਐਸੇ ਉਹ ਵਾਂਝੇ ਰਹਿ ਗਏ। ਸੰਸਾਰ ਹੈ ਤਲਾਓ ਮੰਗੂ, ਸੱਚੇ ਪਾਤਸ਼ਾਹ ਮਹਾਰਾਜ ਜੀ ਨਿਰਮਲ ਜਲ ਸੋਹਣੇ ਪਾਣੀ ਨਾਮ ਰੂਪੀ ਲਵੋ ਲੱਗ ਨੱਕ ਨੱਕੋ ਨੱਕ ਭਰੇ ਹੋਏ ਨੇ। ਕਮਲ ਫੁੱਲ ਦੀ ਨਾਈ ਰੱਬ ਦੇ ਪਿਆਰੇ ਨੇ, ਗੁਰਮੁਖ ਮੰਦੇ ਭਾਗਾਂ ਵਾਲੇ ਸਾਖਤ ਮਨਮੁਖ ਡੱਡੂ। ਹਾਂਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸੂਰਜ ਦੀ ਨਾਈ ਪ੍ਰਕਾਸ਼ ਦੇ ਨੇ, ਜਿਨ੍ਹਾਂ ਨੂੰ ਗੁਰਮੁਖ ਦੇਖ ਕੇ ਖਿੜਦੇ ਨੇ ਜਿਵੇਂ ਕਮਲ ਖਿੜਦਾ ਹੈ। ਸੋ ਇਸ ਕਰਕੇ ਸਾਖਤ ਲੋਕ ਜਿਹੜੇ ਨੇ ਵਿਸ਼ਿਆਂ ਰੂਪੀ ਜਿਹੜਾ ਜਾਲੇ ਨੂੰ ਖਾਣਾ ਕਰਦੇ ਨੇ, ਮੋਹ ਰੂਪੀ ਚਿੱਕੜ 'ਚ ਫਸੇ ਰਹਿੰਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਦਾ ਦਿੱਤਾ ਹੋਇਆ ਦੀ ਰਹਿਤ ਨਹੀਂ ਰੱਖਦੇ। ਚਲੋ, ਕਪਟ ਸੁਨੇਹੀ ਨੇ ਇਸ ਕਰਕੇ।
ਤੀਰਥ ਪੁਰਬ ਸੰਯੋਗ ਲੋਕ ਚੌਂ ਕੁੰਡਾਂ ਦੇ ਆਏ ਜੁੜਨ ਦੇ।
ਸੋ ਇਹ ਜਿੰਨੇ ਨਾ ਪੌੜੀਆਂ ਹੁਣ ਆ ਰਹੀਆਂ ਨੇ ਨਾ, ਕਪਟ ਸੁਨੇਹੀ ਦੇ ਸੰਬੰਧ ਵਿੱਚ ਆਉਣਗੀਆਂ। ਸੋ ਕਪਟ ਸੁਨੇਹੀ ਨੇ ਸਾਰੇ ਭਾਵ, ਇਹਨੂੰ ਕਾਵ ਮੁਤਾਬਕ ਭਾਈ ਸਾਹਿਬ ਜੀ ਨੇ ਸਾਰੀਆਂ ਪੌੜੀਆਂ ਤਦਗੁਣ ਅਲੰਕਾਰ ਵਿੱਚ ਜਿਹੜੀਆਂ ਨੇ ਲਈਆਂ ਨੇ। ਤਦਗੁਣ ਅਲੰਕਾਰ ਕੀ ਹੁੰਦਾ? ਜਿਹੜਾ ਚੀਜ਼ ਆਪਣਾ ਸੁਭਾਅ ਦਾ ਤਿਆਗ ਨਾ ਕਰੇ ਉਹਨੂੰ ਤਦਗੁਣ ਅਲੰਕਾਰ ਕਹਿੰਦੇ ਨੇ। ਸੁਣ, ਇਹ ਕਪਟ ਸੁਨੇਹੀ ਜਿਹੜਾ ਹੈ, ਕਪਟ ਸੁਨੇਹੀ ਜਾਂ ਸੱਚਾ ਸੁਨੇਹੀ ਨਹੀਂ, ਆਪਣੇ ਕਪਟ ਦਾ ਤਿਆਗ ਕਰਦਾ ਹੀ ਨਹੀਂ। ਕਿੰਨੀ ਉਹਨੂੰ ਸੰਗਤ ਜਿਹੜੀ ਹੋਰ ਦਈ ਜਾਓ, ਜਿਵੇਂ ਕਾਚੇ ਨੇ ਕਾਚੇ ਰਹਿਣਾ, ਉਹ ਕਦੇ ਹੀਰਾ ਨਹੀਂ ਬਣਦਾ। ਹੀਰਿਆਂ ਦੇ ਕੋਲ ਵੀ ਉਹਨੂੰ ਰੱਖ ਦਿਓ, ਜਿਵੇਂ ਉਹ ਹੀਰਾ ਨਹੀਂ ਬਣਦਾ। ਹਰੇਕ ਚੀਜ਼ ਜਿਹੜੀ ਆਪਣਾ ਸੁਭਾਅ ਨਹੀਂ ਛੱਡਦੀ। ਮੱਝ ਦੇ ਮੂਹਰੇ ਬੀਨ ਵਜਾਈ ਜਾਓ, ਮਸਤ ਹੋਣ ਲੱਗੀ ਆ, ਅਤੇ ਇਵੇਂ ਉਹਨੇ ਆਪਣਾ ਸੁਭਾਅ ਨਹੀਂ ਛੱਡਣਾ। ਇਵੇਂ ਨਿੰਦਕ ਪੁਰਸ਼ ਵੀ ਜਿਹੜਾ ਹੈ, ਜਿੰਨੀ ਮਰਜ਼ੀ ਉਹਨੂੰ ਗੁਰੂ ਦਾ ਉਪਦੇਸ਼ ਦੇਈ ਜਾਓ, ਅਖੀਰ ਚੁਗਲੀ ਨਿੰਦਿਆ ਕਰੇ ਜਾਣੀ ਆ। ਇਉਂ ਜਿਹੜੀਆਂ ਚੀਜ਼ਾਂ ਆਪਣੇ ਪ੍ਰਕਿਰਤੀ ਦਾ ਤਿਆਗ ਨਾ ਕਰਨ, ਉਹ ਤਦਗੁਣ ਅਲੰਕਾਰ ਦੇ ਵਿੱਚ ਆਏ ਨੇ ਗੁਰਬਾਣੀ ਵਿੱਚ ਵੀ, ਅਤੇ ਭਾਈ ਸਾਹਿਬ ਜੀ ਨੇ ਵੀ ਇੱਥੇ ਉਹੀ ਅਲੰਕਾਰ ਵਰਤਿਆ, ਤਦਗੁਣ ਅਲੰਕਾਰ ਜੋ ਆਪਣਾ, ਹਾਂ, ਐੜਾ ਤੱਤਾ ਦੱਦਾ ਤਦ ਗੁਣ, ਜੋ ਆਪਣੇ ਗੁਣ ਦਾ ਆਪਣੇ ਸੁਭਾਅ ਦਾ ਕੋਈ ਤਿਆਗ ਨਾ ਕਰੇ। ਹਾਂ, ਉਹੀ ਹੁਣ ਦੱਸਣਗੇ ਇੱਥੇ ਅਗਲੀਆਂ ਪੌੜੀਆਂ ਸਾਰੀਆਂ ਵਿੱਚ। ਸੁਣੋ ਹੁਣ ਤੀਰਥ ਪੁਰਬ।
ਤੀਰਥ ਪੁਰ ਸੰਜੋਗ ਲੋਕ ਚੌਂ ਕੁੰਡਾਂ ਦੇ ਆਏ ਜੁੜਨ ਦੇ।
ਹਾਂਜੀ ਪੜ੍ਹ ਲਓ ਸਾਰੇ।
ਤੀਰਥ ਪੁਰਬ ਸੰਜੋਗ ਲੋਕ ਚੌਂ ਕੁੰਡਾਂ ਦੇ ਆਏ ਜੁੜਨ ਦੇ।
ਆ ਕੋਈ ਕੁੰਟਾਂ ਪੜ੍ਹ ਗਏ? ਕੁੰਡਾਂ ਕੁੰਟਾਂ ਵੀ ਹੈ। ਹਾਂ ਕੁੰਡਾਂ ਹੀ ਪੜ੍ਹੋ ਫਿਰ। ਤੀਰਥ ਪੁਰਬ ਸੰਜੋਗ ਲੋਕ,
ਤੀਰਥ ਪੁਰ ਸੰਜੋਗ ਲੋਕ
ਚੌਂ ਕੁੰਡਾਂ ਦੇ ਆਏ ਜੁੜਨ ਦੇ,
ਚੌਂ ਕੁੰਡਾਂ ਦੇ ਆਏ ਜੁੜਨ ਦੇ।
ਹਾਂ ਤੀਰਥਾਂ 'ਤੇ ਭਾਈ ਪੁਰਬੀਆਂ ਲੱਗਦੀਆਂ ਨਾ, ਜਦੋਂ ਪੁਰਬੀਆਂ ਦੇ ਸੰਯੋਗ ਕਰਕੇ ਚੌਂ ਕੁੰਡਾਂ ਦੇ ਲੋਕ ਆ ਕੇ ਜੁੜ ਜਾਂਦੇ ਨੇ ਤੀਰਥਾਂ 'ਤੇ, ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਉੱਥੇ ਇਕੱਠੇ ਹੁੰਦੇ ਨੇ। ਆ ਲੱਗੀ ਸੀ ਨਾ ਪਿੱਛੇ ਪੁਰਬੀ ਹਰਿਦੁਆਰ ਕੁੰਭ ਆਇਆ ਸੀ, ਲੱਖਾਂ ਦੇ ਲੋਕ ਉੱਥੇ ਪਹੁੰਚੇ, ਉੱਥੇ ਇਉਂ ਆ ਜੁੜਦੇ ਨੇ।
ਚਾਰ ਵਰਨ ਛੇ ਦਰਸ਼ਨਾਂ,
ਚਾਰੇ ਵਰਨਾਂ ਦੇ ਲੋਕ ਆਉਂਦੇ ਨੇ ਉੱਥੇ, ਛੇ ਦਰਸ਼ਨਾਂ। ਖੱਟ ਦਰਸ਼ਨੀ ਵੀ ਆਉਂਦੇ ਨੇ, ਜਿਹੜੇ ਜੋਗੀ ਜੰਗਮ ਸਰੇਵੜੇ, ਸੰਨਿਆਸੀ ਦਰਵੇਸ਼, ਛੇਵਾਂ ਜਾਮਾ ਬਿਪਰਕਾ, ਜਾਮਾ ਮੀਨਾ ਵੇਖ, ਇਹ ਛੇ ਦਰਸ਼ਨੀ ਵੀ ਆਉਂਦੇ ਨੇ। ਕਾ ਕੇ ਕੀ ਕਰਦੇ?
ਨਾਮ ਦਾਨ ਇਸ਼ਨਾਨ ਕਰਨ ਦੇ।
ਹਾਂ ਚਲੋ, ਆਪਣੇ ਮਤ ਮੁਤਾਬਕ ਦਿੱਤਾ ਹੋਇਆ ਨਾਮ ਦਾਨ ਜਿਹਾ ਜਿਹਾ ਕੁਛ ਕਰਦੇ ਨੇ, ਕੁਛ ਲੈਣ ਵਾਲੇ ਆਉਂਦੇ ਨੇ, ਇਸ਼ਨਾਨ ਕਰਦੇ ਨੇ ਤੀਰਥਾਂ 'ਤੇ ਅੱਗੇ ਪੁਰਵੀਆਂ ਦਾ। ਹੋਰ
ਜਪ ਤਪ ਸੰਜਮ ਹੋਮ ਜਗ।
ਹਾਂ ਕੋਈ ਜਪ ਕਰਦਾ ਉੱਥੇ ਆ ਕੇ, ਕੋਈ ਤਪ, ਕੋਈ ਸੰਜਮ, ਕੋਈ ਹਵਨ ਕਰਦੇ ਜੱਗ ਆਦਿਕ।
ਵਰਤ ਨੇਮ ਕਰ ਵੇਦ ਸੁਣਨ ਦੇ।
ਨਿਯਮ ਦੇ ਨਾਲ ਭਾਈ ਜਿਹੜੇ ਨੇਮ ਵੀ ਕਰਦੇ ਅਤੇ ਵੇਦ ਆਦਿਕ ਦੇ ਪਾਠ ਵੀ ਸੁਣ ਲੈਂਦੇ।
ਗਿਆਨ ਧਿਆਨ ਸਿਮਰਨ ਯੋਗਤ।
ਗਿਆਨੀ ਗਿਆਨ ਕਰਦੇ ਨੇ, ਧਿਆਨੀ ਧਿਆਨ ਲਾਉਂਦੇ ਨੇ, ਅਤੇ ਸਿਮਰਨ ਦੀ ਯੁਕਤੀ ਵਾਲੇ ਮੰਤਰ ਦਾ ਜਾਪ ਕਰਦੇ ਨੇ। ਹਾਂਜੀ
ਦੇਵੀ ਦੇਵ ਸਥਾਨ ਪਜੰਦੇ।
ਉੱਥੇ ਦੇਵੀ ਦੇਵਤਿਆਂ ਦੇ ਜਿੰਨੇ ਸਥਾਨ ਨੇ ਤੀਰਥਾਂ 'ਤੇ, ਉਹਨਾਂ ਦੀ ਪੂਜਾ ਉਹ ਕਰਦੇ ਨੇ ਆ ਕੇ। ਹਾਂ ਪਰ ਉਹਨਾਂ ਹੀ ਤੀਰਥਾਂ 'ਤੇ ਹੋਰ ਕੌਣ ਜਾਂਦਾ ਹੈ ਅੱਗੇ? ਇਹ ਤਾਂ ਆਪੋ ਆਪਣੇ ਧਰਮ ਮੁਤਾਬਕ ਉੱਥੇ ਨਿਯਮ ਕਰਦੇ ਨੇ, ਪਰ ਤੀਰਥਾਂ 'ਤੇ ਹੋਰ ਵੀ ਕੋਈ ਰਹਿੰਦਾ ਨਾ, ਉਹ ਅੱਗੇ ਦੱਸਿਆ। ਪੜ੍ਹੋ ਜੀ।
ਮੱਗਾ ਮੱਗੇ ਕੱਪੜੇ ਕਰ ਸਮਾਧ ਅਪਰਾਧ ਨਿਬੰਧੇ।
ਉਹਨਾਂ ਤੀਰਥਾਂ 'ਤੇ ਭਾਈ ਬੱਗੇ ਕੱਪੜਿਆਂ ਵਾਲਾ, ਚਿੱਟੇ ਖੰਭਾਂ ਵਾਲਾ ਬਗਲਾ ਵੀ ਉੱਥੇ ਹੀ ਹੈ ਉਹਨਾਂ ਤੀਰਥਾਂ 'ਤੇ, ਅਤੇ ਸਮਾਧੀ ਤਾਂ ਬੜੀ ਲਾ ਕੇ ਦਿਖਾਉਂਦਾ ਹੈ, ਅਤੇ ਸਮਾਧੀ ਝੁਕਦਾ ਵੀ ਆ ਨੀਵੀਂ ਗਰਦਨ ਕਰਕੇ। ਉਹ ਵਿਚਾਰੀ ਡੱਡ ਵੇਖਦੀ ਆ ਵੀ ਬੱਲਾ ਬੜਾ ਸੋਹਣਾ ਭਗਤ ਹੈ, ਚਲੋ ਮੈਂ ਵੀ ਚੰਨ ਧੂੜੀ ਲੈ ਆਵਾਂ। ਉਹ ਆਉਂਦੀ ਆ ਉਸ ਪਾਸੇ ਨੂੰ, ਅਤੇ ਉਦੋਂ ਜਿਹੜਾ ਸੀ ਫਿਰ ਚੱਕ ਲੈਂਦਾ, ਅਤੇ ਐਸਾ ਅਪਰਾਧ ਕਰਦਾ ਬਗਲਾ। ਇਵੇਂ ਤੀਰਥਾਂ ਦੇ ਉੱਤੇ ਬਗਲੇ ਭਗਤ ਵੀ ਬਹੁਤ ਜਾਂਦੇ ਨੇ, ਕੁਛ ਤਾਂ ਜਪ ਤਪ ਸੰਜਮ ਹਮਨ ਜਮਨ ਕਰਨ ਵਾਲੇ ਜਾਂਦੇ ਹਨ, ਅਤੇ ਕੁਛ ਜਿਹੜੇ ਨੇ ਅਪਰਾਧ ਕਰਨ ਵੀ ਉੱਥੇ ਜਾਂਦੇ ਨੇ, ਕਿਸੇ ਦੀ ਜੇਬ ਕੱਟ ਲਈ ਅਤੇ ਹੋਰ ਛੇੜਖਾਨੀ ਕਰ ਲਈ ਕੋਈ, ਜਾਂ ਕੋਈ ਹੋਰ ਠੱਗੀ ਉੱਥੇ ਮਾਰ ਲਈ। ਸੋ ਐਸੇ ਜਾ ਕੇ ਤੀਰਥਾਂ 'ਤੇ ਅਪਰਾਧ ਕਰਨ ਵਾਲੇ ਵੀ ਨੇ, ਉਹਨਾਂ ਨੂੰ ਤਾਂ ਤੀਰਥਾਂ ਦਾ ਕੋਈ ਫਲ ਨਾ ਮਿਲਿਆ। ਉਹ ਤਾਂ ਇੱਕ ਭਾਉ ਲੱਥੀ ਨਾਤਿਆਂ, ਦੋਏ ਪਾ ਝੜੀਏ ਸਹੋਰ। ਹਾਂਜੀ
ਸਾਧ ਸੰਗਤ ਗੁਰ ਸ਼ਬਦ ਸੁਣੋ, ਗੁਰਮੁਖ ਪੰਥ ਨਾ ਚਾਲ ਚਲੰਦੇ।
ਹਾਂ ਇਵੇਂ ਹੀ ਭਾਈ ਜਿਹੜੇ ਨੇ ਮਨਮੁੱਖ ਨੇ, ਜਿਹੜੇ ਸਖਤ ਨੇ, ਸਾਧ ਸੰਗਤ ਆ ਤਾਂ ਜਾਂਦੇ ਨੇ ਸਾਧ ਸੰਗਤ ਰੂਪੀ ਤੀਰਥ 'ਤੇ, ਅਤੇ ਦਿਖਾਵੇ ਮਾਤਰ ਕੋਈ ਸ਼ਬਦ ਤਾਂ ਸੁਣ ਦਾ ਦਿਖਾਵਾ ਕਰਦੇ ਨੇ, ਪਰ ਗੁਰੂ ਮਹਾਰਾਜ ਦੇ ਦੱਸੇ ਹੋਏ ਪੰਥ ਮਾਰਗ ਦੇ ਰਾਹ ਨਹੀਂ ਚੱਲਣਾ ਕਰਦੇ, ਬਗਲੇ ਭਗਤ ਹੀ ਨੇ, ਕਪਟ ਸਨੇਹੀ ਨੇ।
ਕਪਟ ਸਨੇਹੀ ਫਲ ਨਾ ਲਹਾਂਦੇ।
ਐਸੇ ਜਿਹੜੇ ਕਪਟ ਸਨੇਹੀ ਨੇ, ਉਹ ਗਿਆਨ ਰੂਪੀ ਫਲ ਦੀ ਪ੍ਰਾਪਤੀ ਨਹੀਂ ਬਾਈ ਉੱਥੇ ਕਰਦੇ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜਿਹੀਆਂ ਖਾਵਣੇ ਬੱਗੇ ਨਾ ਕਹੀਆਂ, ਪਰ ਜਿਹੜੇ ਹੰਸ ਨੇ ਉਹਨੂੰ ਖਾਂਦੇ ਨੇ ਭਾਈ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਪਾਲਣ ਜਾਵੇ। ਹਾਂ
ਸਾਵਣ ਬਣ ਹਰਿਆਵਲੇ, ਬੂਠੇ ਸੁੱਕੇ ਅੱਕ ਜਵਾਹਾਂ।
ਹੁਣ ਅਨਧਿਕਾਰੀ ਜਿਹੜਾ ਹੈ ਕਪਟ ਸਨੇਹੀ, ਇਹ ਅਧਿਕਾਰੀ ਨਹੀਂ ਨਾਮ ਦਾ ਬਣਦਾ, ਉਪਦੇਸ਼ ਲੈਣ ਦਾ ਅਧਿਕਾਰੀ ਨਹੀਂ ਬਣਦਾ, ਉਹ ਹੁਣ ਇਸ ਪੌੜੀ ਵਿੱਚ ਦੱਸਣਗੇ। ਸਾਵਣ ਬਣ ਹਰਿਆਵਲੇ,
ਸਾਵਣ ਬਣ ਹਰਿਆਵਲੇ,
ਬੁੱਠੇ ਸੁੱਕੇ ਅੱਕ ਜਵਾਹਾਂ।
ਸੁੱਕੇ ਸੁੱਕੇ ਅੱਕ ਜਵਾਹਾਂ,
ਸਾਵਣ ਦੇ ਮਹੀਨੇ ਵਿੱਚ ਜਦੋਂ ਬੁੱਠਾ ਮੈਨੇ ਮੀਂਹ ਵਰਦਾ, ਬੁੱਠਾ ਮੈਨੇ ਵਰਦਾ, ਕੁਝ ਚੀਜ਼ਾਂ ਤਾਂ ਹਰਿਆਵਲਤਾ ਸਹਿਤ ਹੋ ਜਾਂਦੀਆਂ ਨੇ, ਬਹੁ ਗਿਣਤੀ ਜਿਹੜੀ ਹੈ ਮੀਂਹ ਵਰੇ ਤਾਂ ਹਰੇ ਭਰੇ ਹੋ ਜਾਂਦੇ ਨੇ, ਪਰ ਦੋ ਚੀਜ਼ਾਂ ਜਿਹੜੀਆਂ ਨੇ ਮੀਂਹ ਪੈ ਤਾਂ ਉਹ ਮੁਰਝਾ ਜਾਂਦੀਆਂ ਨੇ। ਇੱਕ ਕੀ ਹੈ? ਅੱਕ, ਇੱਕ ਜਵਾਹ, ਜਵਾਹੇ ਦਾ ਬੂਟਾ, ਜਵਾਹ ਜਾਣਦੇ ਸੋਹਣੀ ਸਲੋਟ ਹੁਣ ਜਾਣਗੇ ਸੋਹਣੀ ਸਲੋਟ ਵੀ ਨਹੀਂ ਜਾਣਦੇ ਆਮ ਬਾੜਾਂ ਵਿੱਚ ਆਪਣੇ ਖੇਤਾਂ ਦੀਆਂ ਜਿਹੜੀਆਂ ਬਾੜਾਂ ਕਰਦੇ ਨਾ ਅੱਗੇ ਜਿਹੜੇ ਟਿੱਬਿਆਂ ਵਾਲੇ ਪਾਸੇ ਅਤੇ ਉੱਥੇ ਹੁੰਦਾ ਹੈ ਬੂਟਾ ਸੋਹਣੀ ਸਲੋਟ ਦਾ ਥੋੜ੍ਹਾ ਜਿਹਾ ਇਹਦਾ ਰੰਗ ਜਿਹੜਾ ਹੈ ਥੋੜ੍ਹੀ ਜਿਹੀ ਲਾਲੀ ਅਤੇ ਇਹਦੀਆਂ ਹੁੰਦੀਆਂ ਨੇ ਜਿਹੜੀਆਂ ਸੱਠੀਆਂ ਜਿਹੀਆਂ ਹੁੰਦੀਆਂ ਨੇ ਮਾਮੂਲੀ ਲਾਲੀ ਨਿੱਕੇ ਨਿੱਕੇ ਬੀਜ ਲੱਗਦੇ ਇਹਨੂੰ ਉਹਨਾਂ ਬੀਜਾਂ ਸੁਗੰਧੀ ਹੁੰਦੀ ਅਤੇ ਇਹ ਜਿਹੜਾ ਸੀ ਮੀਂਹ ਦੇ ਨਾਲ ਅੱਕ ਵੀ ਜਿਹੜਾ ਗਲ ਜਾਂਦਾ ਅਤੇ ਇਹ ਖੁਸ਼ਕ ਥਾਂ 'ਤੇ ਹੋਣ ਵਾਲਾ ਮੀਂਹ ਇਹ ਮੀਂਹ ਨੂੰ ਨਹੀਂ ਚਾਹੁੰਦਾ ਮੀਂਹ ਨੂੰ ਅਤੇ ਇਹਦੀ ਮੌਤ ਹੈ ਅੱਕ ਦੀ ਅਤੇ ਜਵਾਹਾਂ ਵੀ ਜਿਹੜਾ ਸੁੱਕ ਜਾਂਦਾ ਮੀਂਹ ਪਏ 'ਤੇ ਇਹ ਜਿਹੜੇ ਬੀਜ ਨੇ ਨਾ ਉਹਨਾਂ ਸੁਗੰਧੀ ਹੁੰਦੀ ਆ ਜਵਾਹਾਂ ਦੇ ਅਤੇ ਜਿਹੜਾ ਅਸੀਂ ਆਮ ਪੁਰਾਣੇ ਸਮੇਂ ਵਿੱਚ ਕਿਤਾਬਾਂ ਵਿੱਚ ਰੱਖ ਲੈਂਦੇ ਵੀ ਕੀੜਾ ਨਹੀਂ ਲੱਗਦਾ ਉਹਦੀ ਸੁਗੰਧੀ ਕਰਕੇ ਉਹ ਜਵਾਹਾਂ ਹੁੰਦਾ ਸੋਹਣੀ ਸਲੋਟ ਕਹਿੰਦੇ ਨੇ ਇਹਨੂੰ ਤਾਂ ਨਹੀਂ ਸਮਝੇ ਦੇਖਿਆ ਨਹੀਂ ਹੋਣਾ ਬਾਲਾਂ 'ਚ ਕਦ ਵਿਚਾਲਿਆ ਨੇ ਹਾਂ ਉਹ ਵੇਖੋ ਜੀ ਇਹਨੇ ਦੇਖਿਆ ਨਾ ਉਧਰ ਵੇਖਿਆ ਕਈਆਂ ਨੇ ਬੁੜੀਆਂ ਹੋਰ ਵੀ ਕਰਦੀਆਂ ਹੁੰਦੀਆਂ ਸੀ ਜਿਸ ਕਿਤੇ ਨਿਆਣਿਆਂ ਨੂੰ ਨਾ ਉਹ ਲੱਗਿਆ ਹੋਵੇ ਸਾਧੀ ਦੀ ਸ਼ਿਕਾਇਤ ਹੋਵੇ ਇਹ ਰਗੜ ਕੇ ਇਹਨੂੰ ਪਿਲਾ ਦਿੰਦੇ ਇਹਦੀਆਂ ਬੀਜ ਜਿਹੜੇ ਸੀ ਨਾ ਇਹ ਰਗੜ ਕੇ ਪਿਆ ਦਿਓ ਪੱਖੜਾ ਹੋਰ ਹੈ ਪੱਖੜਾ ਹੋਰ ਸੀ ਭੌਂਖੜਾ ਹੁੰਦਾ ਉਹ ਤਾਂ ਕੰਡਿਆਂ ਵਾਲਾ ਇਹ ਤਾਂ ਘੱਟੋ ਘੱਟ 4-5 ਫੁੱਟ ਉੱਚਾ ਹੋ ਜਾਂਦਾ ਹੈ ਛੱਠੀਆਂ ਵਾਂਗੂ ਆਹ ਜਿਹੜੇ ਪੁਰਾਣੇ ਸਮੇਂ ਵਿੱਚ ਇਹਦੀਆਂ ਚਿੱਕਾਂ ਬਣਾਉਂਦੇ ਸੀ ਜਿਹੜੀਆਂ ਤਾਂ ਆਪਾਂ ਦਰਵਾਜ਼ਾ ਮੂਹਰੇ ਲਾਉਂਦੇ ਅਮੀਰ ਲੋਕ ਧੁੱਪ ਆਉਣ ਤੋਂ ਅੰਦਰ ਜਿਹੜਾ ਪਰਦਾ ਲਾਉਣ ਦੀ ਚਿੱਕਾਂ ਇਹਦੀਆਂ ਜਵਾਹੇ ਦੀਆਂ ਬਹੁਤ ਸੋਹਣੀਆਂ ਬਣਦੀਆਂ ਸੀ ਹਾਂਜੀ ਹਾਂ ਇਹ ਗਰਮੀ 'ਚ ਹੋਣ ਵਾਲਾ ਪੀ ਪੈ ਤਾਂ ਵਿਚਾਰਾ ਸੜ ਜਾਂਦਾ ਸੋਹਣੀ ਸਰੋਟੇ ਕਹਿੰਦੇ ਆ ਉਹਨੂੰ ਬਹੁਤ ਸੋਹਣੀਆਂ ਦੀਆਂ ਬਣਦੀਆਂ ਨੇ ਚੱਟਾਂ ਜਿਹੜੀਆਂ ਸੀਆਂ ਅਤੇ ਕਿ ਕੱਪੜਿਆਂ ਵਿੱਚ ਰੱਖ ਦਿਓ ਅਤੇ ਬੀਜਾਂ ਨੂੰ ਟਿੱਡੀ ਵਗੈਰਾ ਨਹੀਂ ਸੀ ਲੱਗਦੀ ਚਲੋ ਉਹਦੀ ਗੱਲ ਕਰ ਲੈਣੇ ਜਵਾਹੇ ਦੀ ਸਮਝੇ ਨਹੀਂ ਜਿਵੇਂ ਹੁਣ ਇੱਥੇ ਨਿਆਣਿਆਂ ਨੂੰ ਬੰਧਾਣੀ ਵੀ ਲਿਆ ਕੇ ਦਿਖਾਉਣੀ ਪਊ ਇੱਦਾਂ ਦੀ ਹੁੰਦੀ ਆ ਚਰਖਾ ਵੀ ਲਿਆ ਕੇ ਦਿਖਾਉਣਾ ਪਊ ਕੋਲੂ ਚਰਖਾ ਚੱਕੀ ਚੱਕ ਹੁਣ ਕਥਾਲਾ ਅਰਥ ਕਰ ਦੂ ਜੀ ਹਾਂ ਇਹ ਘੁੰਮਣ ਵਾਲੀਆਂ ਚੀਜ਼ਾਂ ਨੇ ਹੁਣ ਉਹਨੂੰ ਇੱਥੇ ਦੇ ਹੁਣ ਨਿਆਣਿਆਂ ਨੂੰ ਕੋਲੂ ਦਾ ਕੋਈ ਪਤਾ ਨਹੀਂ ਵੀ ਕੋਲੂ ਕੀ ਹੁੰਦਾ ਚੱਕੀ ਵੀ ਚਲੋ ਦੇਖਦੇ ਹੋਣਗੇ ਚੱਕ ਘੁਮਾਰਾਂ ਦਾ ਇਹ ਸਮੇਂ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖਤਮ ਹੁੰਦੀਆਂ ਜਾ ਰਹੀਆਂ ਨੇ ਅਤੇ ਪ੍ਰਤੀਕ ਵਜੋਂ ਰਹਿ ਗਏ ਨੇ ਹੈਂਜੀ ਫੋਟੋਆਂ 'ਚ ਰਹਿ ਗਈਆਂ ਨੇ ਜਾਂ ਚਲੋ ਟੀ ਵੀ 'ਤੇ ਦੇਖ ਲੈਂਦੇ ਹੋਣਗੇ ਹੁਣ ਇਹ ਜਵਾਹਾਂ ਵੀ ਲੈ ਕੇ ਆਉਣਾ ਪਊ ਅਗਲੀ ਸਾਲ ਉੱਥੋਂ 2-4 ਸੱਟੀਆਂ ਲੈ ਆਵਾਂਗੇ ਹਾਂ ਕੋਲੂ ਚੱਕ ਫਿਰ ਹੁਣ ਅੱਗੇ ਵਿਚਾਰੇ ਘੁਮਿਆਰ ਭਾਂਡੇ ਬਣਾਉਂਦੇ ਸੀ ਚੱਕ 'ਤੇ ਚੜ੍ਹਾ ਕੇ ਇਉਂ ਇਹ ਚੀਜ਼ਾਂ ਭਾਈ ਅੱਕ ਅਤੇ ਜਵਾਹਾਂ ਜਿਹੜੇ ਨੇ ਬੁੱਠਾ ਮੀਂਹ ਪੈ ਅਤੇ ਸੁੱਕ ਜਾਂਦੇ ਨੇ ਇਵੇਂ ਹੀ ਜਦੋਂ ਗੁਰੂ ਰੂਪ ਬੱਦਲ ਮਹਾਰਾਜ ਵਰਖਾ ਕਰਦੇ ਨਾ ਉਪਦੇਸ਼ ਦੀ ਬਹੁਤ ਸਾਰੀ ਸ੍ਰਿਸ਼ਟੀ ਤਾਂ ਹਰਿਆਵਲ ਤਸਿਆਤ ਹੋ ਜਾਂਦੀ ਆ ਉਪਦੇਸ਼ ਲੈ ਕੇ ਪਰ ਅੱਕ ਦੀ ਨਿਆਈ ਜਿਹੜੇ ਜਿਨ੍ਹਾਂ ਦਾ ਸੁਭਾਅ ਕੌੜਾ ਹੀ ਜਿਹੜੇ ਜਵਾਹੇ ਨੇ ਬਣੇ ਹੋਏ ਮਨਮੁੱਖ ਸਤਿਗੁਰੂ ਦਾ ਉਪਦੇਸ਼ ਸੁਣ ਕੇ ਮੁਰਝਾ ਜਾਂਦੇ ਨੇ ਉਹਨਾਂ ਨੂੰ ਉਹ ਚੰਗਾ ਲੱਗਦਾ ਹਾਂ ਨਾਮ ਜਪਤ ਜਨ ਬਿਸੂ ਡਸਾਨਾ ਨਾਮ ਸੁਣਦਾ ਤਾਂ ਬਿਸੂ ਡੰਗ ਮਾਰ ਜਾਂਦਾ ਇਹਨਾਂ ਦੇ ਉਹਨਾਂ ਦੀ ਗੱਲ ਕਰ ਰਹੇ ਹਾਂ
ਤ੍ਰਿਪਤ ਬਵੀਹੇ ਸਵਾਤ ਬੂੰਦ
ਉਸੇ ਮੀਂਹ ਵਿੱਚੋਂ ਵੇਖੋ ਬਵੀਆ ਜਿਹੜਾ ਮੀਂਹ 'ਚ ਇੱਕ ਬੂੰਦ ਹੁੰਦੀ ਆ ਸੁੰਤੀ ਉਹ ਬੂੰਦ ਦੀ ਪ੍ਰਾਪਤੀ ਕਰਕੇ ਉਹ ਤਾਂ ਤ੍ਰਿਪਤ ਹੋ ਜਾਂਦਾ ਹੈ ਹਾਂਜੀ ਹੋਰ
ਸਿਪ ਅੰਦਰ ਮੋਤੀ ਉਮਾਹਾਂ
ਉਹੀ ਸੁੰਤੀ ਬੂੰਦ ਕਿਤੇ ਸਿੱਪੀ ਵਿੱਚ ਪੈ ਜਾਵੇ ਮੋਤੀ ਬਣ ਕੇ ਉਤਸ਼ਾਹ ਸਹਿਤ ਮੋਤੀ ਬਣ ਜਾਂਦਾ ਹੈ ਸੁਆਂਤੀ ਬੂੰਦ ਸੁਆਂਤ ਪੜ੍ਹਨ ਸੱਚੇ ਨੂੰ ਕੁੜੈਲ ਨੂੰ ਕਰਨਾ ਸੁਆਂਤ ਬੂੰਦ ਪੜ੍ਹੋ ਸਾਰੇ ਤ੍ਰਿਪਤ ਬਵੀਹੇ ਸੁਆਂਤ ਬੂੰਦ
ਤ੍ਰਿਪਤ ਬਵੀਹੇ ਸੁਆਂਤ ਬੂੰਦ
ਇਹ ਨਿਯਮ ਸਮਝ ਲਓ ਵਾਹਵਾ ਅੱਖਰ ਜਦੋਂ ਵੀ ਕਿਸੇ ਅੱਖਰ ਦੇ ਹੇਠ ਅੱਧਾ ਹੋ ਕੇ ਆਉਂਦਾ ਨਾ ਉਹਦਾ ਐੜਾ ਬਣ ਜਾਣਾ ਉਚਾਰਨ ਵੇਲੇ ਉਸ ਅੱਖਰ ਨੂੰ ਲੱਗ ਜਾਣਾ ਔਂਕੜ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਨਿਯਮ ਆਪਾਂ ਨੇ ਸੰਥਿਆ ਵੇਲੇ ਜਾਣਿਆ ਸੀ ਹੁਣ ਸੱਚੇ ਦੇ ਥੱਲੇ ਕੀ ਆ ਵਾਹਵਾ ਕੀ ਬਣ ਜੂ ਇਹਦਾ ਐੜਾ ਸੱਚੇ ਨੂੰ ਕੀ ਲੱਗੂਗਾ ਔਂਕੜ ਸੋ ਪਾਠ ਹੋ ਜੂ ਸੁਆਂਤ ਸੱਚੇ ਦੇ ਜਿਹੜਾ ਕੰਨੇ 'ਤੇ ਬਿੰਦੀ ਇਹ ਐੜੇ ਨੂੰ ਲੱਗ ਜਾਏਗੀ ਸੁਆਂਤ ਜਿਵੇਂ ਸੱਚੇ ਦੇ ਪੈਰ 'ਚ ਵਾਹਵਾ ਹੋਵੇ ਸੱਚੇ ਨੂੰ ਕੰਨਾ ਮੰਮੇ ਨੂੰ ਵਿਹਾਰੀ ਕੀ ਪੜੋਂਗੇ ਸਵਾਮੀ ਪੜੋਂਗੇ ਹਾਂ ਸਵਾਮੀ ਪੜਾਂਗੇ ਸੋ ਇਸ ਤਰ੍ਹਾਂ ਇਹਦੇ ਉਚਾਰਨ ਨੇ ਵਵੇ ਦੇ ਜਦੋਂ ਵੀ ਵਾਹਵਾ ਅੱਖਰ ਕਿਸੇ ਦੇ ਹੇਠ ਆਉਂਦਾ ਅੱਖਰ ਦੇ ਤਾਂ ਉਹਦਾ ਐੜਾ ਉਚਾਰਨ ਹੋ ਜਾਂਦਾ ਉਹਨੂੰ ਔਂਕੜ ਲੱਗ ਜਾਂਦਾ ਜਿਵੇਂ ਬੇਸਵੰਗ ਪਰ ਸੱਚੇ ਦੇ ਪੈਰ 'ਚ ਵਾਹਵਾ ਹੋਵੇ ਅਤੇ ਟਿੱਪੀ ਉਸ ਬਸੰਬਰ ਪੜ੍ਹਦੇ ਕਈ ਨਹੀਂ ਬਸਵੰਗ ਭਰ ਜਾਪ ਸਾਹਿਬ 'ਚ ਆਉਂਦੇ ਨੇ। ਹਾਂ ਸੋ ਇਸ ਲਈ ਇਹਦਾ ਨਿਯਮ ਸਮਝ ਲਓ, ਪੜ੍ਹ ਲਓ ਹੁਣ ਦੁਬਾਰੇ ਫਿਰ।
ਸ੍ਰਿਪਤ ਬੂਹੇ ਸਵਾਤ ਬੂੰਦ ਸਿਪ ਅੰਦਰ ਮੋਤੀ ਉਮਾਹ। ਹਾਂ
ਇਉਂ ਜਿਹੜਾ ਸੀ ਭਾਈ ਬਬੀਹਾ ਉਸੇ ਸਵਾਤੀ ਬੂੰਦ ਨੂੰ ਲੈ ਕਰਕੇ ਉਹਦੇ ਮੂੰਹ 'ਚ ਪੈ ਗਈ ਅਤੇ ਤ੍ਰਿਪਤ ਹੋ ਗਿਆ, ਤਾਂ ਉਹੀ ਸਵਾਤੀ ਬੂੰਦ ਸਿੱਪੀ ਦੇ ਮੂੰਹ 'ਚ ਪੈ ਗਈ, ਮੋਤੀ ਬਣ ਗਈ ਉਤਸ਼ਾਹ ਸਹਿਤ। ਸੋ ਜਿਹੋ ਜਿਹੇ ਭਾਂਡੇ ਵਿੱਚ ਪਈ ਨਾ ਉਹ ਜਿਹਾ ਰੂਪ ਧਾਰ ਲਿਆ। ਹੋਰ ਜੀ ਅੱਗੇ
ਕਦਲੀ ਬਣੋ ਕਪੂਰ ਹੋਏ,
ਇਹੀ ਸਵਾਤੀ ਬੂੰਦ ਕਦਲੀ, ਕਦਲੀ ਨਾਮ ਕੇਲਾ, ਕੇਲੇ ਦੀ ਗੋਭ ਵਿੱਚ ਪੈ ਜਾਂਦੀ ਹੈ ਕਪੂਰ ਬਣ ਜਾਂਦੀ ਹੈ, ਅਤੇ ਕਲਰ 'ਚ ਪੈ ਜਾਵੇ ਉੱਥੇ ਕਮਲ ਤਾਂ ਨਾ ਪੈਦਾ ਹੋਣ ਲੱਗੀ,
ਕਲਰ ਕਵਲ ਨਾ ਹੋਏ ਸਮਾਹਾ,
ਕਲਰ ਵਿੱਚ ਪੈ ਕੇ ਖਤਮੇ ਹੋ ਗਈ ਉੱਥੇ ਕਵਲ ਨਾ ਪੈਦਾ ਹੋਏ, ਕਿਉਂ ਕਲਰ ਦਾ ਭਾਂਡਾ ਕਿੱਦਾਂ ਦਾ ਉੱਥੇ ਉਹਦਾ ਕੋਈ ਬਦਲਾਓ ਨਾ ਕਿ ਕਮਲ ਫੁੱਲ ਨਾ ਬਣ ਸਕੇ। ਹੋਰ ਭਾਂਡੇ 'ਚ ਜਾ ਪਈ, ਕਲਰ ਮਾੜਾ ਭਾਂਡਾ ਐਵੇਂ
ਬਿਸੀਅਰ ਮੂੰਹ ਕਾਲਕੂਟ ਹੋਏ ਧਾਤ ਸੁਪਾਤਰ ਕੁਪਾਤਰ ਦੁਰਾਹਾ।
ਹਾਂ ਪੜ੍ਹੋ ਸਾਰੇ, ਬਿਸੀਅਰ ਮੂਹੇ ਕਾਲਕੂਟ ਹੋਏ,
ਬਿਸੀਅਰ ਮੂਹੇ ਕਾਲਕੂਟ ਹੋਏ
ਧਾਤ ਸੁਪਾਤਰ ਕੁਪਾਤਰ ਦੁਰਾਹਾ,
ਧਾਤ ਸੁਪਾਤਰ ਕੁਪਾਤਰ ਦੁਰਾਹਾ।
ਇਹੀ ਸਵੰਤੀ ਬਿਉਂਦ ਬਿਸੀਅਰ ਸੱਪ ਦੇ ਮੂੰਹ ਵਿੱਚ ਪੈ ਗਈ, ਕਾਲਕੂਟ ਹੁੰਦਾ ਜ਼ਹਿਰ, ਇਹ ਜ਼ਹਿਰ ਬਣ ਗਈ, ਅਤੇ ਇਹ ਧਾਤ ਜਿਹਾ ਜਿਹਾ ਕੋਈ ਭਾਂਡਾ ਸੀ ਨਾ ਸੁਪਾਤਰ, ਜਿਹਾ ਜਿਹਾ ਕੋਈ ਸੋਹਣਾ ਭਾਂਡਾ ਸੀ ਅਤੇ ਕੁਪਾਤਰ ਮਾੜਾ ਭਾਂਡਾ ਸੀ, ਉਹ ਭਾਂਡਿਆਂ ਕਰਕੇ ਜਿਹੜੀ ਸੀ ਇਹ ਵੱਖਰੇ ਵੱਖਰੇ ਰੂਪ ਧਾਰ ਗਈ ਸਵੰਤੀ ਬੂੰਦ, ਗਿੱਦੜ ਦੇ ਸਿਰ 'ਚ ਪੈ ਜਾਵੇ ਹਲਕ ਜਾਂਦਾ। ਹਾਂਜੀ ਸਿਉਂ ਅੱਡ ਅੱਡ ਥਾਵਾਂ 'ਤੇ ਹੋਣ ਕਰਕੇ, ਅੱਡ ਅੱਡ ਭਾਂਡਿਆਂ 'ਚ ਜਾਣ ਕਰਕੇ ਸਵੰਤੀ ਬੂੰਦ ਜਿਹੜੀ ਸੀ ਵੱਖਰੇ ਵੱਖਰੇ ਰੂਪ ਧਾਰ ਲਏ। ਸੋ ਇਵੇਂ ਹੀ ਗੁਰੂ ਉਪਦੇਸ਼ ਜਿਹੜਾ ਹੈ ਨਾ ਸਵੰਤੀ ਬੂੰਦ ਦੀ ਨਿਆਈ ਆ, ਜਿਹੋ ਜਿਹਾ ਅਧਿਕਾਰੀ ਦਾ ਭਾਂਡਾ ਹਿਰਦਾ ਹੈ ਉਹੋ ਜਿਹਾ ਹੀ ਉਹ ਰੂਪ ਭਾਈ ਧਾਰਨ ਕਰਦਾ।
ਸਾਧ ਸੰਗਤ ਗੁਰ ਸ਼ਬਦ
ਸੁਣ ਤੇ ਵਿਸਰਾਮ ਕਰੋ, ਸੁਣ ਤੇ ਰੁਕੋ,
ਸੁਣਦੇ ਸਾਧ ਸੰਗਤ ਗੁਰ ਸ਼ਬਦ ਸੁਣ,
ਠੀਕ ਹੈ
ਸ਼ਾਂਤ ਨਾ ਆਵੇ ਉਭੈ ਸਹਾ।
ਇਵੇਂ ਹੀ ਭਾਈ ਗੁਰੂ ਦਾ ਸ਼ਬਦ ਸਵਾਤੀ ਬੂੰਦੀ ਨਿਆਇ ਮਰਸੇ ਪਾਤਸ਼ਾਹ ਗੁਰੂ ਬੱਦਲ ਰੂਪ ਨੇ ਉਪਦੇਸ਼ ਰੂਪੀ ਸਵਾਤੀ ਬੂੰਦੀ ਵਰਖਾ ਕਰਦੇ ਨੇ, ਅਤੇ ਉਹ ਗੁਰਸ਼ਬਦ ਨੂੰ ਭਾਈ ਜਿਹੜੇ ਸੀ ਮਨਮੁੱਖ ਅੱਕ ਅਤੇ ਜਵਾਹੇ ਵਾਂਗੂ ਸੁੱਕ ਜਾਂਦੇ ਨੇ ਸੁਣ ਕੇ, ਸ਼ਾਂਤੀ ਨਹੀਂ ਆਉਂਦੀ, ਉੱਭੇ ਸਾਹ ਖਿੱਚਵੇਂ ਸਾਹ ਲੈਣ ਲੱਗ ਜਾਂਦੇ ਨੇ ਉਪਦੇਸ਼ ਸੁਣ ਕੇ ਤਾਂ। ਹਾਂਜੀ
ਗੁਰਮੁਖ ਸੁੱਖ ਫਲ ਪਿਰਮ ਰਸ,
ਇਵੇਂ ਹੀ ਜਿਹੜੇ ਭਾਈ ਗੁਰਮੁਖ ਨੇ ਉਹ ਉਸ ਜਿਵੇਂ ਸਵਾਤੀ ਬੂੰਦ ਜਿਹੜੀ ਸੀ ਕਪੂਰ 'ਚ ਪੈ, ਕੇਲੇ ਦੀ ਗੋਹ 'ਚ ਪੈ ਕੇ ਕਪੂਰ ਬਣ ਗਈ, ਸਿੱਪੀ ਦੇ ਮੂੰਹ 'ਚ ਪੈ ਕੇ ਸਿੱਪੀ ਬਣ ਜਿਹੜੀ ਸੀ ਮੋਤੀ ਬਣ ਗਈ, ਐਵੇਂ ਗੁਰਮੁਖ ਪਿਆਰਿਆਂ ਦੇ ਹਿਰਦੇ 'ਚ ਉਪਦੇਸ਼ ਧਾਰਨ ਕੀਤਾ ਅਤੇ ਸੁੱਖ ਫਲ ਦੀ ਪ੍ਰਾਪਤੀ ਹੋ ਗਈ ਬ੍ਰਹਮ ਗਿਆਨ ਦੀ। ਮਨਮੁਖੀ ਜਿਹੜੇ ਨੇ
ਮਨਮੁੱਖ ਵੱਧ ਰਾਹੀ ਵਧਾ ਰਹਾ,
ਹਾਂ ਮਨਮੁੱਖ ਜਿਹੜੇ ਨੇ ਭਾਈ ਵਿਕਾਰੀ ਉਹ ਵਿਕਾਰਾਂ ਵਾਲੇ ਦੌੜਦੇ ਨੇ।
ਮਨਮੁੱਖ ਟੋਟਾ ਗੁਰਮੁਖ ਲਾਹਾ,
ਹਾਂ ਕੀ ਹੋਇਆ ਜੀ ਇੱਧਰ? ਹਾਂਜੀ ਇਹ ਮੂੰਹ ਦੇ ਵਾਹਿਗੁਰੂ ਜੀ ਜਿਹੜਾ ਸਾਰਾ ਮੀਂਹ ਆ ਨਾ ਉਹਦੇ ਵਿੱਚ ਇੱਕ ਕਣੀ ਹੁੰਦੀ ਹੈ, ਇੱਕੋ ਹੀ ਕਣੀ ਸਾਰੀ ਵਰਖਾ 'ਚ, ਬਸ ਉਹ ਜਿਹੜੀ ਹੈ ਇੰਨੇ ਗੁਣ ਧਾਰਨ ਕਰਦੀ ਹੈ, ਜਿੱਥੇ ਜਿਹੋ ਜਿਹੀ ਚੀਜ਼ 'ਚ ਪੈ ਜਾਵੇ ਉਹੋ ਜਿਹੀ ਸੰਗਤ ਦਾ ਫਲ ਪ੍ਰਾਪਤ ਕਰ ਲੈਂਦੀ ਹੈ।
ਹਾਂ ਮਨਮੁੱਖ ਟੋਟਾ ਗੁਰਮੁਖ ਲਾਹਾ,
ਇਉਂ ਵੀ ਮੰਨਿਆ ਕਹਿੰਦੇ ਗੰਜੇ ਦੇ ਸਿਰ 'ਚ ਪੈ ਜਾਵੇ ਵਾਲ ਆ ਜਾਂਦੇ ਨੇ। ਹਾਂ ਸੋ ਮੀਂਹ 'ਚ ਕੀ ਨਾ ਗੰਜੇ ਬਣ ਨੂੰ ਤਾਂ ਆਪ ਦਿੱਤੇ ਹੋਏ ਕੇਸਾਂ ਨੂੰ ਗੰਜੇ ਬਣਾਈ ਜਾਂਦੇ ਨੇ। ਹਾਂ ਗੁਰਮੁਖ ਸੁੱਖ ਫਲ ਪੇਰਮ ਰਸ, ਮਨਮੁੱਖ ਬਦਰਾਹੀ ਬਦਰਾਹਾ,
ਮਨਮੁੱਖ ਬਦਰਾਹੀ ਬਦਰਾਹਾ।
ਸੋ ਮਾਤਾ ਨੇ ਪੁੱਛਿਆ ਵੀ ਸਵਾਤੀ ਬੂੰਦ ਕੀ ਹੁੰਦੀ ਹੈ? ਚਲੋ ਤਾਂ ਮੀਂਹ 'ਚ ਹੁੰਦੀ ਆ ਹੁੰਦੀ ਹੈ, ਆਪਣੇ ਲਈ ਸਵਾਤੀ ਬੂੰਦ ਗੁਰੂ ਦਾ ਉਪਦੇਸ਼ ਹੈ, ਬਸ ਇਹ ਬੂੰਦ ਦੇ ਧਾਰਨੀ ਬਣੀ ਹੈ ਗੁਰੂ ਬੱਦਲ ਵਰਖਾ ਕੇ ਕਰਦਾ ਹੈ ਸਵਾਤੀ ਬੂੰਦ ਦੀ, ਇਸ ਬੂੰਦ ਨੂੰ ਧਾਰਨ ਕਰੀਏ। ਸੋ ਗੁਰਮੁਖ ਸੁੱਖ ਫਲ ਦੀ ਪ੍ਰਾਪਤੀ ਕਰਕੇ ਭਾਈ ਪ੍ਰੇਮ ਰਸ ਦਾ ਪ੍ਰੇਮੀ ਹੋ ਕਰਕੇ ਪ੍ਰਸੰਨ ਰਹਿੰਦੇ ਨੇ। ਮਨਮੁੱਖ ਜਿਹੜੇ ਨੇ ਬਦਲਾ ਹੀ ਖੋਟੇ ਰਾਹ ਹੀ ਪਏ ਰਹਿੰਦੇ ਨੇ, ਬਦਲਾ ਮਾੜੇ ਰਾਹ ਖੋਟੇ ਰਾਹ ਦੇ ਰਾਹ ਹੀ ਬਣੇ ਤੁਰੇ ਰਹਿੰਦੇ ਨੇ, ਦੌੜੇ ਰਹਿੰਦੇ ਨੇ ਵਿਕਾਰਾਂ ਰੂਪੀ।
ਮਨਮੁੱਖ ਟੋਟਾ ਗੁਰਮੁਖ ਲਾਹਾ,
ਮਨਮੁੱਖਾਂ ਨੂੰ ਫਿਰ ਤਾਂ ਟੋਟਾ ਹੀ ਟੋਟਾ, ਨੁਕਸਾਨ ਹੀ ਨੁਕਸਾਨ ਹੈ, ਅਤੇ ਗੁਰਮੁਖਾਂ ਨੂੰ ਲਾਹਾ ਹੀ ਲਾਹਾ ਹੈ, ਲਾਹਾ ਹੀ ਲਾਹਾ ਹੈ। लाभ ही लाभ है। गुरमुख लहा लै गए मनमुख चले मूल गवाए जियो। टोटा टैंक नाल कतत्ते नाल है फिर टोटा ही कर घाटा टोटा मैंने घाटा
बदरा है
बदरा है बब्बा ददा रहा इन करना हा इन करना बदरा हा बदरा ही बदरा हा खोटा रा बाद में पहला
वन वन विच बनास्पत इको धरती इको पानी।
देखो वन वन जंगल जंगल दे विच बनस्पति इको ही है बनस्पति जड़ी है किन्ने प्रकार दी धरती इको ही है पानी भी इको ही है। हाँ जी तो इको ही धरती इको पानी विच अलग अलग तरह के बूटे जड़े उगते ने। हाँ जी पानी की तो संगत करके धरती की होर
रंग बिरंगे फुल फल
फिर उन्होंने रंग बिरंगे फुल निकलते हैं तो वखरे वखरे स्वादा के फल लगते ने
साध सुगंध
मिश्रित रंग
साध सुगंध संबंध विडाणी।
हाँ जी यो जड़े ने फुलों में सुगंधी फलों में स्वाद ऐसा संबंध जोड़ा से चार जोड़ा से बन गया। इको धरती की संगत है इको पानी की संगत है ये बनस्पति तो चीज़ा प्राप्त कर लिया संगत में फुल निकलिया है फल निकलिया है फुलों से सुगंधी आ गई फलों से स्वाद। हाँ जी
उच्चा सिमल झंटला
उस धरती से वेख लो हूँ सिमल भी है उस पानी की संगत सिमल भी करता है उच्चा सिमल झंटला जब झाटा खिला रहा होंगे किसी ने ये सिमल कि उच्चा होंगे किमें उपर अपने आप को खिला रहा है पत्ते टाणिया बहुत बड़ा विस्तार होंगे तो सिमल रुख का। हाँ जी
निहफल चील चढ़े अरमानी
एवं जी चील का दरख्त है पहाड़ा तो कि उच्चा चल जाता है आसमानी चढ़ जाता है दो दो सौ फुट उच्चा हो जाता है पर ना फुल ना फल ना चील नू ते ना जरा सिमल नू सिमल रुख सरायरा अतदीर गत मुच वे जे आवे आस कर जाए निरासे कित फल फिके फुल बक बके कम ना आवे पत ऐसा उस सिमल है हूँ कि सिमल दी नहीं कदा वार्ता बथेरे ने उच्चे ने बहुत कदा घर चंगा बनया होया कोठे जड्डे उच्चे तुरे फिरते पर गुण कोई भी नहीं प्रेम रूपी फुल नहीं ज्ञान रूपी फल कोई नहीं कोई गुण है ही नहीं आसमान नू चढ़े हुए ने उच्चे। हाँ चलो आसमानी नाले नाल तुहाडे कोल नन्ना है भावे नाल नहीं आसमानी पढ़ो आसमानी सस्सा सस्सा आसमान आकाश आकाश नू चढ़दे चील किन्ना उच्चा दरख्त हुंदा ना फुल ना कोई फल। चलो अगे हाँ पिपल होर चीज़ सिमल होर है पिपल तो सोहनिया बाटियां लगदियां ने खांदे ने जानवर फुल भावें नहीं आउंदे फल वधिया आउंदे ने खांदे ने। चलो है जी नाणा आसमानी तुहाडे कोल नन्ने ने क्यों पिछे बडाणी आया ना नाणा आया इत्थे भी फिर आसमानी तुकां तोदे जुड़दा है अगे जी
जल दा वास वढाईया
ये जल का पलना थोड़ा कुल जल का नहीं कहना पानी का नहीं कहना जल का सड़दा जल तो भाव जल का वास वढ़ाई वढ़ाई है
जल का वास वढ़ाई है
अगे
वंजलियाँ वजन बेबाणी।
हाँ हुण मास जड़ा है अपनी वड्याई बच्चे जलदा सड़ी जाता है अपने उच्चेपण तो होर वो तो वह मुरलियाँ लोग बना के जड़िया सी तुरियाँ बना बन बना के बजद बोलता है पर जड़ा है चंदन दे कोल रहिंदा होया सुगंधी वाला नहीं हो सकता अगे आ रहा। हाँ चंदन पढ़ो
चंदन वास गुणास्पत वास रहे निरगंध रवाणी।
हाँ विश्राम रह गया चंदन वास बनास्पत
चंदन वास गुणास्पत
वास रहे निरगंध रवाणी
वास रहे निरगंध रवाणी
पढ़ो सारे
चंदन वास गुणास्पत वास रहे निरगंध रवाणी।
ਬਾਂਸ ਉੱਥੇ ਬਿੰਦੀ ਲਾ ਕੇ ਪਾ ਲਿਓ, ਬਾਂਸ ਰਹੇ ਨਿਰਗੰਧ ਰਵਾਣੀ,
ਬਾਂਸ ਰਹੇ ਨਿਰਗੰਧ ਰਵਾਣੀ,
ਜੇ ਬਿਨਾਂ ਬੰਦੀ ਤੋਂ ਪੜੋਂਗੇ ਵਾਸਨਾ ਵਾਸਨਾ ਦਾ। ਹਾਂਜੀ, ਹੁਣ ਚੰਦਨ ਜਿਹੜਾ ਦੇਖੋ ਉਹ ਵਾਸਨਾ ਵਾਲਾ, ਸੁਗੰਧੀ ਵਾਲਾ, ਸਾਰੀ ਬਨਸਪਤੀ ਤਾਂ ਉੱਥੇ ਸੁਗੰਧੀ ਲੈ ਰਹੀ ਹੈ, ਪਰ ਬਾਂਸ ਜਿਹੜਾ ਸੀ ਨਿਰਗੰਧ ਰਹਿ ਗਿਆ। ਹਾਂਜੀ, ਸੋ ਐਵੇਂ ਰਵਾਣੀ ਬੋਲੀ ਜਾਂਦਾ, ਆਪਣੀ ਆਵਾਜ਼ ਵਿੱਚ ਜਿਹੜਾ ਹੈ ਹਵਾ ਆਉਂਦੀ ਹੈ, ਛਾਂ ਛਾਂ ਕਰੀ ਜਾਂਦਾ ਹੈ ਉੱਚੇਪਣ ਵਿੱਚ। ਅਤੇ ਹੋਰ ਕੀ ਕਰਦਾ, ਚੰਦਨ ਦੀ ਸੰਗਤ ਕਰਕੇ ਸਾਰੇ ਬਨਸਪਤੀ ਜਿਹੜੇ ਕੋਲ ਸੀ ਉਹ ਤਾਂ ਸੁਗੰਧੀ ਵਾਲੀ ਹੋ ਗਈ, ਬਾਂਸ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਕੁਝ ਔਗਣ ਉਹਦੇ 'ਚ ਵੱਡਾ, ਪਹਿਲਾਂ ਔਗਣ ਕਿ ਆਪਣੇ ਆਪ ਨੂੰ ਉੱਚਾ ਕਹਾਉਂਦਾ, ਉੱਚੇਪਣ ਦਾ ਮਾਣ ਹੈ। ਹੋਰ ਔਗਣ ਕੀ ਹੈ? ਅੰਦਰੋਂ ਥੁੱਥ ਹੈ। ਅਤੇ ਹੋਰ ਕੀ ਹੈ ਔਗਣ? ਛਿੱਲਣਾਂ ਵਾਲਾ ਕਣ ਜਿਹੜੇ ਨੇ, ਛਿੱਲਣਾਂ ਨੇ। ਅਤੇ ਇਹ ਹੋਰ ਕੀ ਔਗਣ ਹੈ? ਕੁੱਲ ਘਾਤਕ ਹੈ, ਹਵਾ ਤੇਜ਼ ਨਾਲ ਚੱਲਦੀ ਹੈ, ਅਤੇ ਜਿੱਥੇ ਸਾਰਾ ਨਾਲ ਦੇ ਆਂਢੀ ਗੁਆਂਢੀ ਜਿਹੜੇ ਹੁੰਦੇ ਨੇ ਬੰਸ ਹੁੰਦੀ ਹੈ, ਸਾਰਿਆਂ ਨੂੰ ਸਾੜ ਦਿੰਦਾ ਹੈ, ਅੱਗ ਲੱਗ ਕੇ ਇੱਥੋਂ ਤੱਕ ਹੋਰ ਸਾਰੇ ਜੰਗਲ ਨੂੰ ਵੀ ਸਾੜ ਦਿੰਦਾ। ਇਉਂ ਇਹ ਕੁਝ ਔਗਣਾਂ ਕਰਕੇ ਚੰਦਨ ਦੇ ਕੋਲ ਹੁੰਦਾ ਹੋਇਆ ਵੀ ਸੁਗੰਧੀ ਵਾਲਾ ਨਹੀਂ। ਇਵੇਂ ਚੰਦਨ ਦੀ ਨਿਆਈ ਨੇ ਮਹਾਰਾਜ ਸੱਚੇ ਪਾਤਸ਼ਾਹ ਸੁਗੰਧੀ ਵਾਲੇ ਨੇ, ਭਗਤੀ ਰੂਪੀ ਸੁਗੰਧੀ ਦੇ ਰਹੇ ਨੇ। ਬਾਂਸ ਵਾਂਗੂ ਜਿਹੜੇ ਆਪਣੇ ਆਪ ਨੂੰ ਆਪਣੇ ਉੱਚੇਪਣ ਦਾ, ਮੈਂ ਬਹੁਤ ਵੱਡਾ ਅਮੀਰ ਹਾਂ, ਮੈਂ ਕਿਉਂ ਭਾਂਡੇ ਮਾਂਜਾਂ ਜਾ ਕੇ ਉੱਥੇ, ਮੈਂ ਕਿਉਂ ਜੋੜੇ ਝਾੜਾਂ, ਮੈਂ ਕਿਉਂ ਲੰਗਰ ਦੀ ਸੇਵਾ ਕਰਾਂ। ਸੋ ਉਹ ਜਿਹੜਾ ਉੱਚਾਪਣ ਹੈ, ਸੋ ਹੋਰ ਅੰਦਰੋਂ ਥੋਥੇ ਨੇ, ਗੁਣ ਕੋਈ ਹੈ ਨਹੀਂ। ਛਿੱਦਰਾਂ ਕਿਹੜੀਆਂ ਨੇ? ਈਰਖਾ ਦੀਆਂ ਛਿੱਦਰਾਂ ਪਈਆਂ ਹੋਈਆਂ ਨੇ ਅੰਦਰ। ਕੁੱਲ ਘਾਤਕ ਨੇ, ਲਾਲਚ ਬਸ ਹੋ ਕੇ ਕਰਜ਼ਿਆਂ ਦੇ ਗਲ ਘੁੱਟ ਦਿੰਦੇ। ਇਉਂ ਐਸੇ ਬਾਂਸ ਦੀ ਨਿਆਈ ਜਿਹੜੇ ਮਨਮੁੱਖ ਨੇ ਪਾਈ, ਭਗਤੀ ਰੂਪੀ ਸੁਗੰਧੀ ਤੋਂ ਵਾਂਝੇ ਹੀ ਰਹਿ ਗਏ। ਅੱਗੇ
ਸਾਧ ਸੰਗਤ ਗੁਰ ਸ਼ਬਦ ਸੁਣ,
ਹਾਂ
ਹਿਰਦੇ ਨਾ ਵਸੈ ਅਭਾਗ ਪੁਰਾਣੀ।
ਇਉਂ ਨੇ ਭਾਈ, ਸਾਧ ਸੰਗਤ 'ਚ ਆ ਕੇ ਗੁਰੂ ਦਾ ਸ਼ਬਦ ਸੁਣ ਕੇ ਹਿਰਦੇ ਦੇ ਵਿੱਚ ਵਾਸਾ ਨਹੀਂ ਕਰਦੇ। ਅਭਾਗ ਨੇ ਖੋਟੇ ਭਾਗ ਨੇ ਉਹਨਾਂ ਪੁਰਾਣੀਆਂ ਦੇ, ਮੰਦ ਭਾਗੀ ਹੋਏ।
ਹਉਮੈ ਅੰਦਰ ਭਰਮ ਭੁਲਾਣੀ,
ਇਉਂ ਹਉਮੈ ਦੇ ਵਿੱਚ ਭਾਈ ਭਰਮ ਵਿੱਚ ਭੁੱਲੇ ਹੋਏ ਤੁਰੇ ਰਹਿੰਦੇ ਨੇ। ਜਿੱਥੇ ਹਉਮੈ ਉੱਥੇ ਨਾਮ ਕਿੱਥੇ? ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਿੰਨਾ ਚਿਰ ਬੰਦੇ ਵਿੱਚ ਹਉਂ ਹੈ ਨਾ, ਮੈਂ ਹੈ, ਉੱਥੇ ਫਿਰ ਨਾਮ ਕਿੱਥੇ? ਸੋ ਜਿੱਥੇ ਹਉਂ ਹੈ ਉੱਥੇ ਨਾਮ ਨਹੀਂ ਹੋ ਸਕਦਾ। ਜਿਵੇਂ ਭਾਂਡੇ ਵਿੱਚ ਇੱਕ ਚੀਜ਼ ਪਹਿਲਾਂ ਭਰੀ ਵੀ ਹੋਵੇ ਤਾਂ ਉਹ ਦੂਜੀ ਕਿਵੇਂ ਪਾਵਾਂਗੇ? ਇੱਕ ਜਿਹੜਾ ਹੈ ਦੁੱਧ ਪਾਣੀ ਦਾ ਗਲਾਸ ਭਰ ਕੇ ਰੱਖ ਦਿਉ, ਫਿਰ ਕਹੋ ਉਹਦੇ ਵਿੱਚ ਜੀ ਦੁੱਧ ਪਾ ਦਈਏ, ਨਹੀਂ ਨਾ ਪਵੇਗਾ, ਪਾਣੀ ਵੱਲੋਂ ਖਾਲੀ ਕਰਨਾ ਪਵੇਗਾ ਤਾਂ ਸਮਾਵੇਗਾ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਅਤੇ ਇਵੇਂ ਹੀ ਜੇ ਹਿਰਦਾ ਤਾਂ ਭਾਈ ਵਿਕਾਰਾਂ ਨਾਲ ਭਰਿਆ ਪਿਆ, ਰਸਾਂ ਹੋਰਾਂ ਨਾਲ, ਦੁਨਿਆਵੀ ਰਸਾਂ ਨਾਲ ਭਰਿਆ ਪਿਆ, ਉੱਥੇ ਨਾਮ ਦਾ ਰਸ ਕਿਵੇਂ ਆਵੇਗਾ? ਇਸ ਲਈ ਹਉਮੈ ਦੀ ਨਿਮਿਰਤੀ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਨਾ ਆ ਸਕਦੀਆਂ। ਜਿੱਥੇ ਹਉਮੈ ਉੱਥੇ ਨਾਮ ਨਹੀਂ, ਜਿੱਥੇ ਨਾਮ ਹੈ ਫਿਰ ਉੱਥੇ ਹਉਮੈ ਨਹੀਂ। ਹਾਂ ਚਲੋ।
ਸੂਰਜ ਜੋਤ ਅਦੋਤ ਕਰ, ਚਾਨਣ ਕਰੈ ਅਨੇਰ ਗਵਾਏ।
ਹਾਂ, ਹੁਣ ਦੇਖੋ ਸੂਰਜ ਚੜ੍ਹਦਾ, ਉਦੋਤ ਨਾਮ ਹੁੰਦਾ ਚੜ੍ਹਨ ਦਾ, ਸੂਰਜ ਉਦੇ ਹੋਇਆ ਚੜ੍ਹਿਆ, ਉਹਦੀ ਜੋਤ ਦੁਆਰਾ ਚਾਨਣ ਹੋਇਆ, ਸਾਰੇ ਹਨੇਰਾ ਗਵਾਤਾ ਉਹਨੇ ਚੜ੍ਹ ਕੇ ਸੂਰਜ ਨੇ। ਹਾਂਜੀ, ਇਵੇਂ ਗੁਰੂ ਸਾਹਿਬ ਰੂਪੀ ਸੂਰਜ ਚੜ੍ਹੇ, ਅਗਿਆਨਤਾ ਦਾ ਹਨੇਰਾ ਦੂਰ ਕਰਤਾ ਮਹਾਰਾਜ ਨੇ। ਹਾਂਜੀ,
ਕਿਰਤ ਵਿਰਤ ਜਗ ਵਰਤਮਾਨ,
ਸੂਰਜ ਚੜ੍ਹੇ ਤਾਂ ਫਿਰ ਸੰਸਾਰ ਦੇ ਲੋਕ ਆਪੋ ਆਪਣੇ ਕੰਮਾਂ ਨੂੰ ਤੁਰ ਪੈਂਦੇ ਨੇ, ਮੇਰਾ ਵੀ ਸੂਰਜ ਚੜ੍ਹਿਆ ਚਲੋ ਚੱਲੀਏ ਆਪਣੇ ਕੰਮ ਕਾਰ, ਜ਼ਿਮੀਂਦਾਰ ਹਲ ਵਾਹੁਣ ਨੂੰ ਚੱਲ ਪੈਂਦਾ, ਜਿਹੋ ਜਿਹੇ ਕਿਸੇ ਦੇ ਕੰਮ ਨੇ ਉਹ ਜਿਹੇ ਕੰਮਾਂ ਨੂੰ ਤੁਰ ਪੈਂਦੇ ਨੇ। ਇੱਥੇ ਜਦੇ ਸੂਰਜ ਚੜ੍ਹਦਾ ਜਾਂ ਗੱਡੀ ਗੇਰ ਪਾਉਂਦੇ ਜਾਂਦੇ ਆਪੋ ਆਪਣੀਆਂ ਜੋਬਾਂ 'ਤੇ, ਅਤੇ ਕਈਆਂ ਨੇ ਵਿਚਾਰਿਆਂ ਨੂੰ ਸੂਰਜ ਚੜ੍ਹਨ ਦੀ ਲੋੜ ਨਹੀਂ, ਰਾਤ ਨੂੰ ਵੀ ਚੱਲੀ ਜਾਂਦਾ ਕੰਮ। ਪਰ ਹੁਣ ਹਾਲੇ ਸੂਰਜ ਦੇ ਪ੍ਰਮਾਣ ਵਿੱਚ ਆਈਏ। ਕਿਰਤ ਵਿਰਤ ਜਗ ਵਰਤਮਾਨ,
ਕਿਰਤ ਵਿਰਤ ਜਗ ਵਰਤਮਾਨ,
ਹਾਂ ਕਿਰਤ ਵਿੱਚ ਸੱਚੀ ਉਪਜੀਵਿਕਾ ਵਿੱਚ ਸੰਸਾਰ ਵਰਤਦਾ, ਵਰਤਮਾਨ ਮੈਨੇ ਲੱਗ ਜਾਂਦਾ। ਹਾਂ, ਸਭ
ਸੰਬੰਧਨਾ ਮੁਕਤ ਕਰਾਏ,
ਸਾਰੇ ਸੰਬੰਧ ਜਿਹੜੇ ਨੇ ਭਾਈ ਸੇ ਬੰਧਨ ਮੁਕਤ, ਬੰਧਨਾਂ ਤੋਂ ਮੁਕਤ ਕਰ ਦਿੰਦਾ, ਸੂਰਜ ਹਨੇਰੇ ਦੇ ਬੰਧਨ ਤੋੜ ਦਿੰਦਾ, ਹਾਂ ਖੋਲ ਦਿੰਦਾ ਹਨੇਰੇ ਨੂੰ, ਮੁਕਤ ਕਰਤਾ ਹਨੇਰੇ ਵੱਲੋਂ। ਹਾਂਜੀ,
ਪਾਸ ਪੰਖੀ ਮਿਰਗਾਵਲੀ
ਸਾਡੇ ਕੋਲ ਸਭ ਸੰਬੰਧਨ ਪਾਠ ਹੈ ਹਾਂ ਤੁਹਾਡੇ ਕੋਲ ਕੀ ਆ ਚਲੋ ਸਭ ਸੰਬੰਧਨ ਕਰ ਲਓ ਉਹ ਵੀ ਰਹਿਣ ਦਿਓ ਹਾਂ ਪਾਠ ਅੰਤਰ ਹੋ ਸਕਦਾ ਜਿਹੜੇ ਬੰਧਨ ਸੀ ਨਾ ਨੇੜੇ ਦੇ ਖੋਲ੍ਹ ਦਿੱਤੇ ਸੂਰਜ ਨੇ ਹਾਂ ਸੰਬੰਧਨ ਅੱਗੇ
ਪਾਸ ਪੰਖੀ ਮਿਰਗਾਵਲੀ
ਫਿਰ ਸੂਰ ਚੜ੍ਹੇ ਤੇ ਦੇਖੋ ਜਿੰਨਾ ਚਿਰ ਰਾਤ ਹੁੰਦੀ ਹੈ ਪੰਛੀ ਵੀ ਆਪੋ ਆਪਣੇ ਦਰਖਤਾਂ 'ਤੇ ਚੁੱਪ ਕਰਕੇ ਬੈਠੇ ਹੁੰਦੇ ਨੇ ਉਹ ਉਸ ਪ੍ਰਵਿਰਤੀ 'ਚ ਬੈਠੇ ਹੁੰਦੇ ਨੇ ਪਰ ਇੱਥੇ ਰਾਤ ਨੂੰ ਵੀ ਘੁੰਮੀ ਫਿਰੀ ਜਾਂਦੇ ਨੇ ਅਤੇ ਉਹ ਵੀ ਰਾਤ ਦਾ ਆਪਣਾ ਜਿਹੜਾ ਹੈ ਆਪਣੀ ਪ੍ਰਵਿਰਤੀ ਮੁਤਾਬਕ ਸ਼ਾਂਤ ਨੇ ਪੰਖੀ ਵੀ ਪਸ਼ੂ ਵੀ ਮਿਰਗਾਵਲੀ ਮਿਰਗਾਂ ਦੀਆਂ ਡਾਰਾਂ ਉਹ ਰਾਤ ਨੂੰ ਨਹੀਂ ਭੱਜੇ ਫਿਰਦੇ ਪਰ ਇਵੇਂ ਜਿਹੜੇ ਨੇ ਜਦੋਂ ਸੂਰਜ ਚੜ੍ਹਿਆ ਪੰਛੀ ਵੀ ਬੋਲ ਪੈਂਦੇ ਪਹਿਲਾਂ ਚਿੜੀ ਬੋਲਦੀ ਜਦੋਂ ਪੈਰ ਫਟਣ ਲੱਗਦੀ ਨਾ ਪਤਾ ਵੀ ਸੂਰਜ ਉਹਦੇ ਹੋਣ ਲੱਗਾ ਉਹਨੇ ਆਪਣੀ ਸੁਰ ਵਿੱਚ ਬੋਲ ਪੈਣੇ ਪੰਛੀ ਬੋਲੇ ਅਤੇ ਇਵੇਂ ਹੀ ਜਿਹੜਾ ਸੀ ਅੰਮ੍ਰਿਤ ਵੇਲੇ ਮੁਰਗਾ ਵਾਂਗ ਦੇ ਦਿੰਦਾ ਬੋਲਿਆ ਇਵੇਂ ਸੀ ਪਸ਼ੂ ਜਿਹੜੇ ਨੇ ਅੰਮ੍ਰਿਤ ਵੇਲੇ ਪਿੰਡਾਂ 'ਚ ਜਿੱਦਾਂ ਦੇ ਪਿੰਡਾਂ 'ਚ ਘੁਮਾਰ ਹੋਣਗੇ ਨਾ ਕਦੇ ਰੱਖੇ ਹੋਣਗੇ ਅਤੇ ਗਧਾ ਵੀ ਬੋਲਦਾ ਅੰਮ੍ਰਿਤ ਵੇਲੇ ਫਿਰ ਕਹਿੰਦੇ ਮਾਂ ਕਹਿੰਦੀ ਆ ਉੱਠ ਖਾਲ ਹੁਣ ਤਾਂ ਗਧਾ ਵੀ ਬੋਲ ਪਿਆ ਫੱਗੂ ਦਾ ਉਹ ਆਪਣੀ ਪ੍ਰਕਿਰਤੀ ਮੁਤਾਬਕ ਬੋਲਦੇ ਨੇ ਮਿਰਗ ਵੀ ਬੋਲਦੇ ਉਸ ਵੇਲੇ ਭਾਖਿਆ ਪਾਓ ਅਲਾਓ ਸੁਣਾਏ
ਭਾਖਿਆ ਪਾਓ ਅਲਾਓ ਸੁਣਾਏ
ਅਲਾਓ ਜਿਹੜੇ ਨੇ ਬੋਲਦੇ ਨੇ ਭਾਖਿਆ ਪਾਓ ਆਪਣੀ ਬੋਲੀ ਵਿੱਚ ਪਾਓ ਪ੍ਰੇਮ ਕਰਕੇ ਸੂਰ ਚੜ੍ਹਾਇਆ ਬੋਲਦੇ ਫਿਰ
ਬਾਂਗਾਂ ਬੁਰਗੂ ਸਿੰਗੀਆਂ ਨਾਦ ਬਾਦ ਨਿਸ਼ਾਨ ਵਜਾਏ
ਹਾਂ ਮਸੀਤਾਂ ਵਿੱਚ ਮੁੱਲਾਂ ਬਾਂਗਾਂ ਦਿੰਦੇ ਨੇ ਅਤੇ ਬੁਰਗੂ ਜਿਹੜੇ ਨੇ ਸੰਖਾਦਕ ਖੋਖਰ ਜਿਹੜੇ ਨੇ ਸ਼ਿਵ ਦੁਆਲਿਆਂ 'ਚ ਵੱਜ ਪੈਂਦੇ ਸਿੰਗੀਆਂ ਜੋਗੀ ਵਜਾਉਂਦੇ ਫਿਰ ਇਉਂ ਨਾਦ ਬਾਦ ਨਿਸ਼ਾਨ ਵਜਾਏ ਰਾਜਾਂ ਦੇ ਦਰਬਾਰ ਵਿੱਚ ਜਿਹੜੇ ਨੇ ਵਾਜੇ ਗਾਜੇ ਵੱਜਦੇ ਬਾਦ ਵੱਜਦੇ ਨਿਸ਼ਾਨ ਨਾਮ ਨਗਾਰੇ ਵੱਜਦੇ ਰਾਜਾਂ ਦੇ ਦਰਬਾਰ 'ਚ ਸੂਰ ਚੜ੍ਹਨ ਵੇਲੇ ਹੋਰ ਇਹ ਤਾਂ ਖੁਸ਼ੀਆਂ ਸੂਰ ਚੜ੍ਹਦੇ ਹੋਈਆਂ ਸਾਰਿਆਂ ਨੂੰ ਹੁਣ ਘੁੱਗੂ ਦੀ ਹਾਲਤ ਲਓ
ਘੁੱਗੂ ਸੋਜਣਾ ਸੁਜੇ ਜਾਏ ਉਜਾੜੀ ਜੱਥ ਵਲਾਏ
ਚੱਥ
ਚੱਥ ਵਲਾਏ
ਚੱਥੇ ਨਾਲ ਚੱਥ ਪੜ੍ਹੋ ਸਾਰੇ ਘੁੱਗੂ ਸੁਜਣਾ ਸੁਜਈ
ਘੁੱਗੂ ਸੁਜਣਾ ਸੁਜਈ
ਜਾਏ ਉਜਾੜੀ ਚੱਥ ਵਲਾਏ
ਜਾਏ ਉਜਾੜੀ ਚੱਥ ਵਲਾਏ
ਉੱਲੂ ਜਿਹੜਾ ਇਹ ਇਹਨੂੰ ਸੂਰਜ ਦੀ ਸੋਝ ਹੀ ਨਹੀਂ ਆਈ ਕਹਿੰਦਾ ਸੂਰਜ ਚੜ੍ਹ ਹੈ ਨਹੀਂ ਮੈਂ ਨਹੀਂ ਮੰਨਦਾ ਸੂਰਜ ਨੂੰ ਇੱਕ ਚਾਮ ਚੜਿਕ ਇੱਕ ਜਿਹੜਾ ਸੀ ਉੱਲੂ ਇਹ ਸੂਰਜ ਨੂੰ ਨਹੀਂ ਮੰਨਦੇ ਉੱਲੂ ਦੇਣ ਗਵਾਹੀਆਂ ਸਾਧੀ ਚਾਮ ਚੜਿਕ ਸੂਰ ਚੜ੍ਹੇ ਨਾ ਕੁੱਲ ਵਖੇ ਬਾਤ ਕਹਿਣ ਸਭ ਇੱਕ ਅਤੇ ਉੱਲੂ ਵੀ ਨਹੀਂ ਮੰਨਦਾ ਸੂਰਜ ਨੂੰ ਚਾਮ ਚੜਿਕ ਵੀ ਨਹੀਂ ਮੰਨਦੀ ਹੁਣ ਚਾਮ ਚੜੀ ਚੜਿਕ ਫੜ ਕੇ ਵੀ ਲਿਆ ਕੇ ਦਿਖਾਉਣੀ ਪਊ ਕਿੱਦਾਂ ਦੀ ਹੁੰਦੀ ਆ ਦੇਖੀ ਕਦੇ ਚਾਮ ਚੜਿਕ ਕੀ ਹੁੰਦੀ ਆ ਪਾਣੀ 'ਚ ਹਾਂਜੀ ਨਹੀਂ ਉਹ ਨਹੀਂ ਮੰਨ ਰਾਤ ਨੂੰ ਤਾਂ ਹੀ ਉੱਡਦੀ ਆ ਨਾ ਤਾਂ ਹਾਂ ਸੂਰਜ ਨੂੰ ਬਣਦੀ ਨਹੀਂ ਇਸ ਕਰਕੇ ਟੀਕੀ ਰਹਿੰਦੀ ਆ ਦਿਨ ਚੜ੍ਹੇ ਹਾਂਜੀ ਇੱਕ ਸੁਣ ਲਓ ਹਾਂਜੀ ਹਾਂ ਤਦ ਸੂਰਜ ਨੂੰ ਨਾ ਉੱਲੂ ਵੀ ਨਹੀਂ ਦਿੰਦਾ ਚਾਨਣ 'ਚ ਚਾਮ ਚੜਿਕ ਨੂੰ ਨਹੀਂ ਦਿੰਦਾ ਹਾਂ ਤੁਸੀਂ ਕੀ ਕਹਿਣ ਲੱਗੇ ਕਦੋਂ ਆਉਂਦੀ ਆ ਹਾਂ ਅੰਗਰੇਜ਼ੀ ਆ ਕਹਿੰਦੇ ਹੋ ਹਾਂ ਯਾਰ ਚਲੋ
ਸਾਧ ਸੰਗਤ ਗੁਰ ਸ਼ਬਦ ਸੁਣ
ਇਹ ਤਾਂ ਕਹਿੰਦੇ ਹੈਗੀ ਆ ਇੱਥੇ ਸੋ ਇਹ ਦੋਵੇਂ ਚੀਜ਼ਾਂ ਸੂਰਜ ਨੂੰ ਨਹੀਂ ਮੰਨਦੀਆਂ
ਸਾਧ
ਘੁੱਗੂ ਉੱਲੂ ਹਾਂ ਉੱਲੂ ਦੂਜਾ ਨਾਮ ਦਾ ਘੁੱਗੂ ਆ ਕਹਿ ਵੀ ਨਹੀਂ ਦਿੰਦੇ ਕਰਨ ਵਾਲੇ ਘੁੱਗੂ ਪੱਲੇ ਪੈ ਗਿਆ ਚਲ ਉਹ ਘੁੱਗੂ ਨੂੰ ਸੁਝਣੀ ਆਉਂਦੀ ਬਾਈ ਗਿਆਨ ਮਹਾਰਾਜ ਪਾਤਸ਼ਾਹ ਨੇ ਸੂਰਜ ਦੀ ਨਹੀਂ ਆਈ ਉਪਦੇਸ਼ ਦਿੰਦੇ ਨੇ ਜਿਹੜਾ ਉੱਲੂ ਹੈ ਘੁੱਗੂ ਘਰ ਮਤਲਬ ਉਹ ਸਮਝਦਾ ਹੀ ਨਹੀਂ ਗੁਰੂ ਦੇ ਉਪਦੇਸ਼ ਦੇ ਪ੍ਰਕਾਸ਼ ਜਿਹੜਾ ਅਸੀਂ ਚਾਨਣਾ ਕਰਤਾ ਮਤਲਬ ਗਿਆਨ ਦਾ ਹਾਂ ਉਜਾੜਾਂ ਵਿੱਚ ਚੱਥ ਨਾਮ ਵੇਲੇ ਦਾ ਐਵੇਂ ਆਪਣਾ ਝੱਟ ਟਪਾਉਂਦੇ ਨੇ ਉੱਲੂ ਜਿਹੜੇ ਨੇ ਉਜਾੜਾਂ ਵਿੱਚ ਰਹਿੰਦੇ ਹੋਏ ਦਿਨ ਕੱਟਦੇ ਨੇ, ਸੋ ਉਹੀ ਮਨਮੁੱਖ ਉੱਲੂ ਦਾ ਹਾਲ ਆ। ਚਲੋ ਜੀ,
ਸਾਧ ਸੰਗਤ ਗੁਰ ਸ਼ਬਦ ਸੁਣ,
ਇਉਂ ਸਾਧ ਸੰਗਤ ਆ ਕੇ ਗੁਰੂ ਦੇ ਸ਼ਬਦ ਨੂੰ ਸੁਣਨਾ,
ਭਾਉ ਭਗਤ
ਪ੍ਰੇਮਾ ਭਗਤੀ, ਚੱਲ
ਭਾਉ ਭਗਤ ਮਨ ਭਾਉ ਨਾ ਵਸਾਏ।
ਇਉਂ ਜਿਹੜੇ ਸੀ ਸਾਧ ਸੰਗਤ ਆ ਕੇ ਗੁਰੂ ਸ਼ਬਦ ਨੂੰ ਸੁਣਨ ਦਾ ਜਿਹੜਾ ਸੀ ਭਾਉ ਭਗਤ ਪ੍ਰੇਮਾ ਭਗਤੀ ਜਿਹੜੀ ਸੀ ਮਨ ਦੇ ਵਿੱਚ ਨਹੀਂ ਵਸਾਉਣਾ ਕੀਤੀ, ਨਾ ਹੀ ਗੁਰੂ ਦਾ ਡਰ ਭਾਉ ਮੈਨੇ ਡਰ ਇਹ ਵੀ ਨਹੀਂ ਵਸਾਇਆ, ਨਾ ਉਹਨਾਂ ਨੂੰ ਡਰ ਹੈ ਨਾ ਭਗਤੀ।
ਮਨਮੁੱਖ ਬਿਰਥਾ ਜਨਮ ਗਵਾਏ,
ਜੇ ਕਹੋ ਕੋਈ ਕਹਿ ਦਿਓ ਵੀ ਭਾਈ ਚੱਲ ਮੈਂ ਅੰਬਰ ਛੱਕ ਆਈ ਹਾਂ ਤੂੰ ਵੀ ਛੱਕ ਲਾ, ਤੂੰ ਹੀ ਚੱਲ ਜੀ ਸੁਰਗਾਂ ਨੂੰ, ਅਸੀਂ ਨਰਕੇ ਚੰਗਾ ਸਾਨੂੰ ਆ ਸਵਾਲ ਹੁੰਦਾ ਤੂੰ ਉਹਨਾਂ ਨਾਲ ਚੱਲ। ਹਾਂ ਅੱਗੇ ਜੀ, ਮਨਮੁੱਖ
ਮਨਮੁੱਖ
ਬਿਰਥਾ ਜਨਮ ਗਵਾਏ,
ਜਨਮ
ਉਹ ਮਨਮੁੱਖ ਭਾਈ ਬਿਰਥਾ ਹੀ ਜਨਮ ਗਵਾ ਲੈਂਦੇ ਨੇ, ਉੱਲੂ ਕੇ ਉੱਲੂ ਏ ਰਹੇ।
ਚੰਦ ਚਕੋਰ ਪ੍ਰੀਤ ਹੈ ਜਗਮਗ ਜੋਤ ਅਦੋਤ ਕਰੰਦਾ,
ਪੜਾਂਗੇ ਸਾਰੇ।
ਚਕੋਰ ਪ੍ਰੀਤ ਹੈ ਜਗਮਗ ਜੋਤ ਅਦੋਤ ਕਰੰਦਾ,
ਹੁਣ ਚਕੋਰ ਦੀ ਪ੍ਰੀਤ ਜਿਹੜੀ ਆ ਚੰਦ ਨਾਲ ਹੈ। ਚਕੋਰ ਇੱਕ ਪੰਛੀ ਹੈ, ਇਹ ਲਾਲ ਜਿਹੀਆਂ ਲੱਤਾਂ ਵਾਲਾ ਹੁੰਦਾ, ਲੱਤਾਂ ਲਾਲ ਹੁੰਦੀਆਂ ਨੇ, ਤਿੱਤਰ ਦੀ ਸ਼ਕਲ ਦਾ ਹੁੰਦਾ। ਇਹਦੀ ਪ੍ਰੀਤ ਜਿਹੜੀ ਹੈ ਚੰਦਰਮਾ ਨਾਲ ਹੈ, ਜਿੰਨਾ ਚਿਰ ਚੰਦ ਚੜ੍ਹਿਆ ਰਹਿੰਦਾ ਉਹਨੂੰ ਵੱਲ ਵੇਖਦੀ ਰਹਿੰਦੀ ਹੈ, ਚੰਦ ਛਿਪ ਗਿਆ ਪਾਠ ਨਹੀਂ ਖਾ ਕੇ ਪਿੱਛੇ ਜਾ ਡਿੱਗਦੀ। ਹਾਂ, ਇਸੇ ਕਰਕੇ ਇਹਨੂੰ ਜੋਤ ਜੋਤ ਜੋਤਸਨਾ ਪ੍ਰਿਆ ਵੀ ਕਹਿ ਦਿੰਦੇ ਨੇ, ਜੋਤਸਨਾ ਪ੍ਰਿਆ। ਹੋਰ ਵੀ ਇਹਦਾ ਨਾਂ ਹੈਗਾ ਬੇਸਿਆ ਦਰਸ਼ਨ ਮ੍ਰਿਤਕ ਵੀ ਇਹਨੂੰ ਕਹਿ ਦਿੰਦੇ ਨੇ। ਇਹਦੀ ਪ੍ਰਕਿਰਤੀ ਕੀ ਆ ਨਾ, ਪੁਰਾਣੇ ਰਾਜੇ ਲੋਕ ਇਹਨਾਂ ਨੂੰ ਪਾਲਦੇ ਸੀ ਚਕੋਰਾਂ ਨੂੰ, ਅਤੇ ਕਿਉਂ ਪਾਲਦੇ ਸੀ ਉਹਦਾ ਕਾਰਨ ਸੀ ਕੋਈ, ਅਤੇ ਜਦੋਂ ਰਸੋਈਆ ਕੋਈ ਪਦਾਰਥ ਤਿਆਰ ਕਰਦਾ ਰਾਜਾਂ ਵਾਸਤੇ ਤਾਂ ਉਹਨੇ ਜਿਹੜਾ ਸੀ ਐਦਾਂ ਸਿੱਧਾ ਨਹੀਂ ਖਾ ਲੈਣਾ, ਜਿਹੜੇ ਚਕੋਰ ਉਹਨਾਂ ਨੇ ਰੱਖੇ ਉਹਨਾਂ ਦੀ ਅੱਖਾਂ ਦੇ ਮੂਹਰੇ ਥਾਲੀ ਕਰ ਦੇਣੀ ਆ। ਜੇ ਤਾਂ ਚਕੋਰ ਦੀਆਂ ਅੱਖਾਂ 'ਚ ਲਾਲੀ ਆ ਗਈ ਉਹ ਭੋਜਨ ਨਹੀਂ ਉਹਨੇ ਖਾਣਾ, ਸੁੱਟ ਦੇਣਾ ਵੀ ਕਿਸੇ ਨੇ ਜ਼ਹਿਰ ਮਲਾਈ ਆ, ਕਿਉਂਕਿ ਜ਼ਹਿਰ ਨੂੰ ਦੇਖ ਕੇ ਇਸ ਪੰਛੀ ਦੀਆਂ ਅੱਖਾਂ 'ਚ ਲਾਲੀ ਆ ਜਾਂਦੀ। ਤਦ ਇਹਦਾ ਨਾਂ ਫਿਰ ਜਿਹੜਾ ਸੀ ਵੇਸਿਆ ਦਰਸ਼ਨ ਮ੍ਰਿਤਕ ਨਾਂ ਰੱਖਿਆ। ਚਕੋਰ ਵੀ ਕਹਿੰਦੇ ਨੇ ਵੇਸਿਆ ਨਾਮ ਵਿਸਦਾ, ਦਰਸ਼ਨ ਵੇਖ ਕੇ ਮ੍ਰਿਤਕ ਮੌਤ ਹੋ ਜਾਣੀ। ਹਾਂ, ਵੇਸਿਆ ਦਰਸ਼ਨ ਮ੍ਰਿਤਕ ਇਹ ਵੀ ਇਹਨੂੰ ਕਹਿੰਦੇ ਨੇ। ਖੁਰਾਕ ਕੀ ਹੈ ਇਹਦੀ, ਆ ਜਿਹੜਾ ਟਟਿਆਣਾ ਜਿਹਾ ਨਹੀਂ ਹੁੰਦਾ, ਕੀ ਕਹਿੰਦੇ ਅੰਗਰੇਜ਼ੀ ਜਿਹੜਾ ਗਲੋਬਰਮ, ਟਟਿਆਣਾ ਜਿਹੜਾ ਹੁੰਦਾ ਜੇ ਭੁੱਖੰਬਾ ਜਾਂ ਪ੍ਰਕਾਸ਼ ਜਿਹਾ ਹੁੰਦਾ, ਉਹ ਖਾਂਦੀ ਹੈ ਇਹ। ਅਤੇ ਕਈ ਵਾਰੀ ਉਹ ਉਹਦੇ ਭੁਲੇਖੇ ਅੱਗ ਦੇ ਗਿਆਰੇ ਖਾਈ ਜਾਂਦੀ ਹੈ ਵੀ ਸ਼ਾਇਦ ਉਹੀ ਨੇ ਇਹ, ਵੀ ਇਹ ਚਮਕਦੇ ਨੇ ਉਹ ਵੀ ਖਾ ਜਾਂਦੀ ਆ। ਸੋ ਉਹ ਇਹ ਚਕੋਰ ਹੈ, ਪਰ ਇਹਦੀ ਪ੍ਰੀਤ ਚੰਦ ਨਾਲ ਹੈ। ਪੜ੍ਹੋ, ਚੰਦ ਚਕੋਰ ਪ੍ਰੀਤ ਹੈ,
ਚੰਦ ਚਕੋਰ ਪ੍ਰੀਤ ਹੈ,
ਜਗਮਗ ਜਗਮਗ ਜੋਤ ਉਦੋਤ ਕਰੰਦਾ,
ਜਗਮਗ ਜੋਤ ਉਦੋਤ ਕਰੰਦਾ।
ਸੰਸਾਰ ਵਿੱਚ ਜਦੋਂ ਜਗਮਗ ਕਰਦਾ ਨਾ ਇਹ ਚੰਦਰਮਾ, ਉਦੋਤ ਪ੍ਰਕਾਸ਼ ਕਰਦਾ ਹੈ, ਇਹਦੀ ਪ੍ਰੀਤ ਉਹਦੇ ਨਾਲ ਹੈ, ਉਹਦੇ ਨਾਲ ਜੁੜ ਜਾਂਦੀ ਆ। ਹੋਰ,
ਕਿਰਖ ਬਿਰਖ ਹੋਏ ਸਫਲ ਫਲ, ਸੀਤਲ ਸ਼ਾਂਤ ਉਮੇ ਬਰਸੰਦਾ।
ਹਾਂ, ਦੇਖੋ ਚੰਦ ਚੰਦ 'ਤੇ ਚਕੋਰ ਨੂੰ ਜਿਵੇਂ ਖੁਸ਼ੀ ਹੁੰਦੀ, ਚੰਦਮਨ ਚੰਦਰਮਾ ਤੋਂ ਹੋਰ ਕੀ ਹੈ, ਕਿਰਖ ਨਾਮ ਖੇਤੀ ਦਾ, ਖੇਤੀ ਵਿੱਚ ਰਸ ਪੈਂਦਾ, ਜੇ ਚੰਦਰਮਾ ਨਾ ਚੜ੍ਹੇ ਖੇਤੀਆਂ 'ਚ ਰਸ ਨਹੀਂ ਹੋ ਸਕਦਾ। ਸੂਰਜ ਖੇਤੀ ਨੂੰ ਪਕਾਉਂਦਾ, ਚੰਦਰਮਾ ਜਿਹੜਾ ਹੈ ਉਹਦੇ 'ਚ ਰਸ ਪੈਦਾ ਕਰਦਾ, ਕਿਰਖ ਖੇਤੀ। ਅਤੇ ਜਿਹੜੇ ਬਿਰਖ ਨੇ ਉਹਨਾਂ ਵਿੱਚ ਜਿਹੜੇ ਫਲ ਲੱਗਦੇ ਨੇ ਫਲਾਂ ਵਿੱਚ ਰਸ ਪੈਦਾ ਕਰਦਾ ਚੰਦਰਮਾ ਦੀ ਰੋਸ਼ਨੀ ਜਿਹੜੀ ਹੈ। ਸੀਤਲ ਸ਼ਾਂਤ, ਅਤੇ ਚਾਨਣੀ ਕੈਸੀ ਆ, ਠੰਡੀ ਸ਼ਾਂਤ ਕਰਨ ਵਾਲੀ। ਐਵੇਂ ਉਹ ਵਰਸੰਦਾ, ਅੰਮ੍ਰਿਤ ਦੀਆਂ ਬੂੰਦਾਂ ਵਰਦੀਆਂ ਨੇ ਕਿਰਨਾਂ ਵਿੱਚੋਂ। ਹਾਂ, ਵਸਦੀਆਂ ਵਰਦੀਆਂ ਨੇ।
ਨਾਰ ਪਤਾਰ ਪਿਆਰ ਕਰ, ਸਹਿਜਾ ਭੋਗ ਸੰਯੋਗ,
ਸਹਿਜਾ
ਸਹਿਜਾ ਭੋਗ ਸੰਯੋਗ ਬਨੰਦਾ।
ਇਹੀ ਚੰਦ ਜਿਹੜਾ ਹੈ, ਪਤੀ ਪਤਾ ਭਰਤਾ ਪਤਨੀ ਦਾ ਮੇਲ ਹੁੰਦਾ ਹੈ ਸਹਿਜਾ 'ਤੇ। ਹਾਂਜੀ, ਸੰਯੋਗ ਬਣਦਾ। ਹਾਂਜੀ,
ਸਭਨਾ ਰਾਤ ਮਿਲਾਵੜਾ,
ਇਹ ਰਾਤ ਤਾਂ ਮਿਲਾਉਂਦੀ ਹੈ ਸਾਰਿਆਂ ਨੂੰ ਭਾਈ ਚੰਦਰਮਾ ਦੀ ਜਿਹੜੀ ਹੈ, ਪਰ ਦੋ ਨੂੰ ਨਹੀਂ ਮਿਲਾਉਂਦੀ, ਦੋ ਨੂੰ ਵਿਛੋੜਾ ਪੈ ਜਾਂਦਾ। ਉਹ ਕੌਣ ਨੇ,
ਚਕਵੀ ਚਕਵਾ ਮਿਲ ਵਿਛੜਾਂਦਾ।
ਇੱਕ ਪੰਛੀ ਹੈ ਚਕਵਾ, ਇੱਕ ਚਕਵੀ, ਇਹ ਵਿਛੜ ਜਾਂਦੇ ਨੇ ਚੰਦ ਚੜ੍ਹੇ 'ਤੇ, ਸੂਰਜ ਚੜ੍ਹੇ 'ਤੇ ਇਕੱਠੇ ਹੁੰਦੇ ਨੇ। ਇਹਨਾਂ ਦੀ ਐਸੀ ਪ੍ਰਕਿਰਤੀ ਹੈ, ਚੰਦ ਚੜ੍ਹੇ ਅਤੇ ਚਕਵਾ ਚੱਕ ਵੀ ਕਦੋਂ ਇਕੱਠੇ ਨਹੀਂ ਰਹਿ ਸਕਦੇ। ਵਿਛੜ ਜਾਂਦੇ ਆਪੋ ਵਿੱਚ ਹੀ। ਜਦੋਂ ਸੂਰ ਚੜ੍ਹਦਾ ਉਦੋਂ ਇਹਨਾਂ ਦਾ ਮੇਲ ਹੁੰਦਾ। ਹਾਂ, ਇਵੇਂ ਹੀ ਭਾਈ ਜਦੋਂ ਸਤਿਗੁਰ ਰੂਪੀ ਸ਼ਾਂਤੀ ਰੂਪ ਚੰਦਰਮਾ ਮਹਾਰਾਜ ਜੀ ਚੜ੍ਹਦੇ ਨਾ, ਪ੍ਰਕਾਸ਼ ਹੁੰਦੇ ਨੇ, ਅਤੇ ਚਕੋਰ ਦੀ ਨਿਆਈ ਜਿਹੜੇ ਜਗਿਆਸੂ ਨੇ ਉਹ ਤਾਂ ਮਹਾਰਾਜ ਪ੍ਰੀਤ ਕਰਦੇ ਨੇ, ਪਰ ਜਿਹੜੇ ਨੇ ਸ਼ਾਕਤ ਰੂਪੀ ਚੱਕਵੇ ਮਨਮੁੱਖ ਚੱਕਵੇ ਆਦਿਕ ਚੱਕਵੀਆਂ ਮਨਮੁੱਖ ਉਹ ਵਿਸਰ ਜਾਂਦੀਆਂ ਨੇ ਗੁਰੂ ਕੋਲੋਂ। ਸਾਧ ਸੰਗਤ,
ਸਾਧ ਸੰਗਤ ਗੁਰ ਸ਼ਬਦ ਸੁਣ ਕਪਟ ਸੁਨੇਹ ਨਾ ਥੇ ਲਹੰਦਾ।
ਐਵੇਂ ਸਾਧ ਸੰਗਤ ਵਿੱਚ ਆ ਕੇ ਜਿਹੜਾ ਸੀ ਕਪਟ ਸੁਨੇਹ ਵਾਲਾ, ਕਪਟੀ ਪ੍ਰੇਮ ਵਾਲਾ, ਛਲੀਆ ਉੱਪਰ ਦਿਖਾਉਂਦਾ ਪ੍ਰੇਮ, ਸਾਧ ਸੰਗਤ ਸ਼ਬਦ ਸੁਣ ਕੇ ਜਿਹੜਾ ਸੀ ਥੇ ਨਾ ਥੇ ਲਹੰਦਾ,
ਨਾ ਥੇ ਲਹੰਦਾ,
ਥਾਉ ਨਹੀਂ ਲੈਂਦਾ ਭਾਈ। ਹਾਂ, ਹਿਰਦੇ ਰੂਪੀ ਭੂਮੀ ਵਿੱਚ ਕਪਟੀ ਹੈ, ਛਲੀਆ ਵਾ।
ਮਜਲਸ ਆਵੇ ਲਸਣ ਖਾਏ,
ਉਹਦਾ ਤਾਂ ਇਹੋ ਜਿਹਾ ਹਾਲ ਹੈ ਜਿਵੇਂ ਕੋਈ ਲਸਣ ਖਾ ਕੇ ਨਾ ਕੱਚਾ ਸਭਾ 'ਚ ਆ ਜਾਵੇ, ਸੰਗਤ 'ਚ ਆ ਕੇ ਬਹਿ ਜਾਵੇ, ਕੀ ਕਹੂਗੀ ਸੰਗਤ ਉਹਨੂੰ?
ਗੰਦੀ ਵਾਸ ਮਚਾਏ ਗੰਦਾ,
ਆਖਾਂਗੇ ਆ ਬੁੱਥੀ 'ਚੋਂ ਗੰਦਗੀ ਦੀ ਬੋਕ ਕਿਹਦੇ ਕੋਲ ਆਉਂਦੀ ਆ, ਕੱਢੋ ਬਾਹਰ ਇਹਨੂੰ। ਹਾਂ, ਗੰਦਾ ਹੀ ਕਰਤਾ ਸਾਰਾ ਕੁਛ, ਕਿਉਂਕਿ ਲਸਣ ਦੁਰਗੰਧੀ ਵਾਲਾ ਹੈ। ਹਾਂ,
ਦੂਜਾ ਭਾਵ
ਐਸਾ ਗੰਦਾ ਹੀ ਆ, ਫਿਰ ਉਹ ਵੀ ਭਾਈ ਜਿਹੜਾ ਹੈ ਹਾਂ ਹੋਰਨਾਂ ਨੂੰ ਵੀ ਗੰਦਾ ਕਰ ਦਿੰਦਾ ਹੈ, ਆਪਣੀ ਬਦਬੋ ਜਿਹੜੀ ਸੀ ਨਾ ਅੰਦਰ ਦੀ ਫੈਲਾ ਦਿੰਦਾ ਹੈ ਵਿਕਾਰਾਂ ਨੂੰ ਪੀਤਰ ਗੰਦ।
ਦੂਜਾ ਭਾਓ ਮੰਦੀ ਹੋ ਮੰਦਾ,
ਇਸੇ ਕਰਕੇ ਜਿਹੜਾ ਕਪਟ ਸੁਨੇਹੀ ਆ ਨਾ ਦੁਆਇਤ ਭਾਵ ਵਿੱਚ ਹੈ, ਮੰਦਿਆਂ ਤੋਂ ਵੀ ਮੰਦਾ ਹੈ, ਭੈੜਿਆਂ ਤੋਂ ਵੀ ਭੈੜਾ ਹੈ। ਤੜਕਾ ਲਾ ਕੇ ਖਾ ਲਿਆ ਕਰੋ, ਜੇ ਸੰਗਤ 'ਚ ਆਉਣਾ ਨਾ ਫਿਰ ਕੱਚਾ ਖਾਣਾ ਜਿਹੜਾ ਹੈ ਬਦਬੂਦਾਰ ਹੈ, ਮੂੰਹ 'ਚੋਂ ਬਹੁਤ ਪੈੜੀ ਬਦਬੂ ਆਉਂਦੀ ਆ। ਹਾਂ, ਹੁਣ ਦੇ ਸਮੇਂ ਮੁਤਾਬਕ ਜਿਹੜਾ ਇੱਥੇ ਹੈ, ਫਿਰ ਉਹ ਜਿੱਦਣ ਆ ਹੈ ਕਹਿੰਦੇ ਨੇ ਕੋਲੈਸਟਰੋਲ ਵਗੈਰਾ ਵੀ ਪਤਲਾ ਕਰਦਾ ਹੈ, ਹਾਰਟ ਵਾਸਤੇ ਵੀ ਚੰਗਾ ਹੈ, ਪਰ ਉਹ ਖਾ ਕੇ ਵੀ ਸੰਗਤ 'ਚ ਨਾ ਨਾ ਆਓ, ਜਦੋਂ ਪੈਣ ਵੇਲੇ ਖਾ ਲਓ, ਦੱਸੋ ਨਾਲ ਦਿਨ ਵੀ ਕੀ ਖਾਧਾ ਮੈਂ। ਹਾਂਜੀ, ਆਹ ਉੱਥੋਂ ਉੱਥੋਂ ਬਣਿਆ ਹੈ, ਕਹਿੰਦੇ ਜੇ ਉੱਥੋਂ ਪੈਦਾ ਹੋਇਆ ਤੰਬਾਕੂ ਅਤੇ ਲਸਣ। ਚਲੋ ਕਰੋ ਕਿਰਪਾ।
ਖੱਟ ਰਸ ਮਿੱਠ ਰਸ ਮੇਲ ਕੈ ਛੱਤ ਹੀ ਭੋਜਨ ਹੋਣ ਰਸੋਈ।
ਹਾਂ, ਰਸੋਈ ਦੇ ਵਿੱਚ ਕਹਿੰਦੇ ਜੀ ਛੱਤੀ ਪ੍ਰਕਾਰ ਦੇ, ਛੇ ਪ੍ਰਕਾਰ ਦੇ ਖੱਟੇ, ਛੇ ਪ੍ਰਕਾਰ ਦੇ ਮਿੱਠੇ, ਛੇ ਪ੍ਰਕਾਰ ਦੇ ਕੁਝ ਕੌੜੇ, ਛੇ ਪ੍ਰਕਾਰ ਦੇ ਕੋਈ ਚਟਕ ਭੜਕੀਲੇ, ਕੁਝ ਲੂਣ ਵਾਲੇ, ਛੇ ਪ੍ਰਕਾਰ ਦੇ, ਸੋ ਇਉਂ 36 ਪ੍ਰਕਾਰ ਬਣ ਗਏ। ਹਾਂ, ਚਟਣੀਆਂ ਚੁਟਣੀਆਂ ਫਿਉਣੀਆਂ ਵਗੈਰਾ ਬੜੀਆਂ ਜੋ ਹੈ ਸਾਰਾ ਕੁਝ, ਕਚੌਰੀਆਂ ਸਭ ਬਣਾ ਲਓ। ਹਾਂ,
ਜੀਵਨ ਵਾਰ ਜੀਵਾਲੀ ਹੈ।
ਹਾਂ, ਜੀਵਨ ਵਾਰ ਕੌਣ ਹੈ? ਰਸੋਈਆ। ਜੀਵਨ ਵਾਰ ਦਾ ਅਰਥ ਹੈ ਜਿਹੜਾ ਰਸੋਈ ਤਿਆਰ ਕਰਦਾ, ਲਾਂਗੜੀ। ਜੀਵਨ ਵਾਰ ਜੀਵਾਲੀ ਹੈ,
ਜੀਵਨ ਵਾਰ ਜੀਵਾਲੀ ਹੈ,
ਰਸੋਈਏ ਨੇ ਤਿਆਰ ਕਰਕੇ 36 ਪ੍ਰਕਾਰ ਦੇ ਛਕਾ ਦਿੱਤੇ।
ਚਾਰ ਵਰਨ ਛੇ ਦਰਸ਼ਨ ਲੋਈ।
ਹਾਂ, ਕਹਿਤਾ ਭਾਈ ਆਓ ਚਾਰੇ ਵਰਨਾਂ ਦੇ ਆ ਕੇ ਛਕ ਲਓ, ਛੇ ਦਰਸ਼ਨੀਆਂ ਵੀ ਆ ਕੇ ਛਕਾਓ, ਛਕੋ ਜੀ, ਸਾਰਿਆਂ ਨੂੰ ਕਹਿੰਦਾ ਖਾ ਲਓ ਬਈ ਆ ਕੇ। ਪਰ
ਤ੍ਰਿਪਤ ਭੁਗਤ ਕਰ ਹੋਏ ਜਿਸ ਜਹਿਬਾ ਸਾਉ ਸਿਆਣੇ ਸੋਈ।
ਹਾਂ, ਜਿਸ ਤੇ ਵਿਸ਼ਰਾਮ ਠੀਕ ਹੈ, ਤ੍ਰਿਪਤ ਭੁਗਤ ਕਰ ਹੋਏ ਜਿਸ,
ਤ੍ਰਿਪਤ ਭੁਗਤ ਕਰ ਹੋਏ ਜਿਸ,
ਹਾਂ, ਜਿਹਬਾ ਸਾਉ ਸਿਆਣੇ ਸੋਈ,
ਜਿਹਬਾ ਸਾਉ ਸਿਆਣੇ ਸੋਈ।
ਹਾਂ, ਜਿਹਨਾਂ ਨੇ ਭਾਈ ਭੁਗਤ ਛਕ ਲਿਆ ਉਹ ਤਾਂ ਤ੍ਰਿਪਤ ਹੋ ਗਿਆ, ਵਾਹ ਵੀ ਆ 36 ਪ੍ਰਕਾਰ ਦੇ ਬਣਾਏ, ਅਤੇ ਜਿਹਬਾ ਨੂੰ ਵੀ ਸਾਉ ਮੈਨੂੰ ਸਵਾਦ ਆਇਆ। ਹਾਂਜੀ, ਪਹਿਲਾਂ ਚਟਣੀਆਂ ਛਕਣੀਆਂ, ਜੀਬਾ ਨੇ ਦੱਸ ਦਿੱਤਾ ਕਿ ਮੈਂ ਹੁਣ ਚਟਣੀ ਛਕੀ ਆ, ਇੱਦਾਂ ਦਾ ਸਵਾਦ ਹੈ। ਕਚੌਰੀਆਂ ਛਕੀਆਂ, ਉਹਦਾ ਸਵਾਦ ਜੀਬਾ ਨੇ ਦੱਸਤਾ। ਫਿਰ ਜਲੇਬੀਆਂ ਦੀ ਵਾਰੀ ਆਈ, ਉਹ ਵੀ ਜੀਬਾਂ ਨੇ ਦੱਸਤਾ ਕਿ ਮਿੱਠੀਆਂ ਨੇ ਹੁਣ ਇਹ, ਅੱਡ ਅੱਡ ਜੀਬ ਇਹ ਜਿਹੜਾ ਸੀ ਜੀਬਾਂ ਨੇ ਸਵਾਦ ਸਜਾਣ ਕੇ ਦੱਸ ਦਿੱਤੇ। ਹਾਂਜੀ, ਇਹ ਤਾਂ ਦੱਸਦੀ ਆ, ਪਰ ਹੁਣ ਕੜਛੀ ਵਿਚਾਰੀ, ਚਲੋ ਅੱਗੇ
ਕੜਛੀ
ਹੈ। ਹਾਂ, ਉਹ ਵੀ ਦੱਸ ਦਿੰਦੀ ਆ ਵੀ ਪਕੌੜੇ ਨੇ ਪਤੌੜ, ਪਕੌੜਿਆਂ ਨੂੰ ਪਤੌੜ ਕਹਿੰਦੇ ਨੇ। ਹਾਂ, ਤੁਸੀਂ ਇੱਥੇ ਪਕੌੜੇ ਕਹੀ ਜਾਂਦੇ ਹੋ, ਆਮ ਅਸਲੀ ਪਕੌੜੇ ਨੇ ਜਿਹੜੇ ਮੋਟੇ ਆ, ਝਰਨੀ ਵਿੱਚ ਦੀ ਨਾ ਮੋਟੀਆਂ ਜਾਲੀ ਹੋਵੇ ਝਰਨੀ, ਉਹਦੇ ਵੀ ਬੇਸਣ ਜਿਹੜਾ ਜਿਹੜਾ ਰਗੜ ਕੇ ਜਿਹੜੇ ਮੋਟੇ ਮੋਟੇ ਉਂਗਲੀ ਵਰਗੇ ਬਣ ਜਾਂਦੇ ਨੇ ਉਹਦੇ ਨੇ ਪਕੌੜੇ, ਤੁਸੀਂ ਪਤੌੜਾਂ ਨੂੰ ਪਕੌੜੇ ਕਹੀ ਜਾਂਦੇ ਹੋ, ਇੱਥੇ ਉਹ ਪਤੌੜ ਹੁੰਦੇ ਨੇ, ਪਤੌੜ ਜਿਹੜੇ ਨੇ ਆ ਜਿਹੜੇ ਆਪਣੇ ਵਿੱਚ ਗੋਭੀ ਪਾ ਲਈ ਜਾਂ ਕੁਝ, ਅਤੇ ਪੱਤੇ ਤੋਂ ਪਤੌੜ, ਆਮ ਜਿਹੜੇ ਇਹਦੇ ਸਨੋਕੜੇ ਦੇ ਵਿੱਚ ਪਾ ਲੈਂਦੇ ਪੱਤੇ, ਨਿਹੰਗ ਜਿਹੜੇ ਨੇ ਸੁੱਖੇ ਦੇ ਪਾ ਲੈਂਦੇ ਸੋ ਉਹ ਪਤੌੜ ਨੇ ਉਹ ਪਕੌੜੇ ਤਾਂ ਇਹ ਹੁੰਦੇ ਨੇ ਜਿਹੜੇ ਹਾਂ ਲਾਪਸੀ ਕੜਾ ਪਤਲਾ ਜਿਹਾ ਹਾਂ ਪਤਲਾ ਕੜਾ ਉਹਨੂੰ ਲਾਪਸੀ ਇੱਕ ਤਾਂ ਉਹਦਾ ਚਾਸ ਪਾਉਂਦੇ ਨਹੀਂ ਘੱਟ ਪਾਉਂਦੇ ਨੇ ਉਹ ਗਲ 'ਚ ਫਸਿਆ ਰਹਿੰਦਾ ਹਾਂ ਉਹ ਲਾ ਇੱਦਾਂ ਦੀ ਵੀ ਦੇਗ ਬਣਾ ਲੈਂਦੇ ਦੇਗਦਾ ਸਮਝ ਲਓ ਤੁਸੀਂ ਜਿਹੜਾ ਨਾ ਜਦੋਂ ਪਾਣੀ ਪਾਓ ਚਾਰ ਗੁਣਾ ਵੱਧ ਪਾਣੀ ਪਾਓ ਜੇ ਕਿਲੋ ਦੀ ਦੇਗ ਬਣਾ ਲਿਓ ਚਾਰ ਕਿਲੋ ਪਾਣੀ ਚਾਹੀਦਾ ਅਤੇ ਫਿਰ ਖੁਰ ਜਦੋਂ ਐਨ ਪੂਰੀ ਰੜ ਜਾਏ ਅਤੇ ਕਿਉਂ ਪੈ ਜਾ ਅਤੇ ਖੁਰਚਣੇ ਚੜਾ ਕੇ ਦਿਓ ਪਤਲੀ ਜਿੱਦਾਂ ਖੁਰਚਣ ਦਿਓ ਡਿੱਗੇ ਮੈਨੂੰ ਪਾਣੀ ਪੂਰਾ ਹੈ ਜੇ ਇਕੱਠਾ ਗੁਲਫਾ ਜਾਓਗੇ ਡਿੱਗਦਾ ਹੈ ਇਕੱਠਾ ਹੀ ਤਾਂ ਜੋ ਜੇ ਪਾਣੀ ਹੋਰ ਮੰਗ ਕਰਦੀ ਆ ਉਹ ਫਿਰ ਦੇਗ ਨਹੀਂ ਰਹਿ ਜਾਂਦੀ ਹਾਂ ਇਸ ਕਰਕੇ ਇਹ ਚਾਰ ਗੁਣਾ ਪਾਣੀ ਵੱਧ ਪਾਇਆ ਕਰੋ ਜੋ ਦੇਗ ਬਣਾਉਂਦੇ ਕਈ ਘਰਾਂ 'ਚ ਬਣਦੀ ਹੈ ਬਸ ਲੰਘਦੀ ਨਹੀਂ ਗੱਲ ਤੋਂ ਅੱਗੇ ਫਿਰ ਜੇ ਫਸ ਜਾ ਬਲਾ ਕੀ ਬਹੂ ਫਿਰ ਬਸ ਹਾਂਜੀ ਸਿੱਖਣੀ ਖੀਰ ਹਾਂਜੀ ਨਿਹੰਗਾਂ ਨੇ ਨਾਂ ਰੱਖੇ ਚਲੋ ਇੱਥੇ ਹੁਣ ਆਉਣਗੇ ਲਿਖੇ ਵੇ ਹੈਂ ਹਾਂ ਤਾਂ ਹੀ ਪੜ੍ਹੀਆਂ ਮੈਂ ਕਿਹਾ ਕਿੱਥੋਂ ਬੋਲੀ ਜਾਂਦੇ ਨੇ ਇਹ ਠੀਕ ਆ ਠੀਕ ਆ ਹਾਂ ਰਬੜੀ ਫਲਾਂ ਦਾ ਬਣਾਇਆ ਫਲੂਦਾ ਫਲੂ ਫਲਾਂ ਦਾ ਚੱਲ ਪੜ੍ਹੋ ਹੁਣ ਕਿ ਸੱਤੀ ਪ੍ਰਕਾਸ਼
ਲਾਓ ਨਾ ਸੰਭਲ ਹੈ ਛੱਤੀ ਬਿੰਜਣ ਵਿੱਚ ਸੰਜੋਈ
ਬਿੰਜਣ ਹੋਣਾ ਜੀ
ਬਿੰਜਣ
ਬੱਬੇ ਨਾਲ ਬਿੰਜਣ ਬਿੰਜਣ ਮੈਨੇ ਭੋਜਨ ਬਿੰਜਣ ਭੋਜਨ ਨੂੰ ਕਹਿੰਦੇ ਨੇ ਕੜਛੀ ਸਾਹ ਨਾ ਸੰਭਲ ਹੈ
ਕੜਛੀ ਸਾਹ ਨਾ ਸੰਭਲ ਹੈ
ਇਹ ਸੱਤੀ ਪ੍ਰਕਾਰਾਂ ਵਿੱਚ ਕੜਛੀ ਨੂੰ ਫੇਰੀ ਜਾਈਏ ਘੁਮਾਈ ਜਾਈਏ ਵਿਚਾਰੀ ਹਾਂਜੀ ਅਤੇ ਸੱਤੀ ਬਿੰਜਣ ਸੱਤੀ ਪ੍ਰਕਾਰ ਦੇ ਭੋਜਨ ਨੇ ਉਹਨਾਂ ਵਿੱਚ ਫਿਰਦੀ ਹੋਈ ਕੜਛੀ ਨੂੰ ਕਦੇ ਪੁੱਛਿਓ ਜਦੋਂ ਫੇਰਦੇ ਨਾ ਸਬਜ਼ੀ ਪਤੀਲੇ 'ਚ ਦਸ ਭੈਣੇ ਲੂਣ ਠੀਕ ਹੈ ਮਿਰਚਾਂ ਠੀਕ ਨੇ ਉਹਨੇ ਕੀ ਦੱਸਣਾ ਜਾਂ ਕਿਹੋ ਜਿਹਾ ਸਵਾਦ ਹੈ ਰਹਿੰਦੀ ਵਿਚਾਰੀ ਫਿਰਦੀ ਆ ਪਰ ਸਵਾਦ ਨਹੀਂ ਦੱਸ ਸਕਦੀ ਇਵੇਂ ਮਨਮੁੱਖਾਂ ਦੀ ਜਿਹੜੀ ਜੀਵ ਹੈ ਨਾ ਸੋ ਨਾਮ ਦਾ ਸਵਾਦ ਨਹੀਂ ਦੱਸ ਸਕਦੀ ਉਹ ਲੁਤਰੋ ਹੀ ਰਹੇਗੀ ਕੜਛੀ ਹੋ ਬਸ ਕੜਛੀ ਕੜਛੀ ਕਿਹਾ ਕਰੋ ਜਮੀਨ ਨੂੰ ਹਾਂ ਜੀਵ ਕਦੇ ਨਹੀਂ ਫਿਰਦਾ ਹੈ ਕੜਛੀਆਂ ਫਿਰਨ ਸੌ ਨਾ ਜਾਣ ਸੁਣੀਆਂ ਸਵਾਦ ਨਹੀਂ ਜਾਣਦੀ ਚਲੋ ਅੱਗੇ ਖਾਲੀ ਹੋ ਰਹਿੰਦੀ
ਰੱਤੀ ਰਤਕ ਨਾਰਲ ਰਤਨਾ ਅੰਦਰ ਹਰ ਪਰੋਈ
ਹੁਣ ਇਵੇਂ ਹੀ ਰੱਤੀ ਜਿਹੜੇ ਲਾਲ ਨੇ ਉਹਨਾਂ ਦੇ ਨਾਲ ਰਤਕ ਰੱਖ ਦਿਓ ਨਾ ਹੁਣ ਰਤਕ ਜਾਣਦੇ ਕੀ ਹੁੰਦੀ ਇੱਕ ਬੂਟਾ ਹੁੰਦਾ ਉਹਨੂੰ ਲਾਲ ਰੰਗ ਦੇ ਫਲ ਜੇ ਛੋਟੇ ਛੋਟੇ ਲੱਗਦੇ ਸਿਰ ਸਿਰ ਉਹਦਾ ਕਾਲਾ ਜਿਹਾ ਹੁੰਦਾ ਬਾਕੀ ਸਾਰੀਆਂ ਲਾਲ ਸੁਨਿਆਰ ਉਹਨੂੰ ਜੋਖਣ ਵਿੱਚ ਵੀ ਵਰਤਦੇ ਉਹ ਰਤਕਾਂ ਹੁੰਦੀਆਂ ਲਾਲੜੀਆਂ ਕਹਿ ਲਓ ਹਾਂਜੀ ਰੱਤੀ ਕਹਿੰਦੇ ਪਰ ਇੱਥੇ ਰਤਕਾ ਹੈ ਰਤਕਾਂ ਵੀ ਕਹਿੰਦੇ ਨੇ ਅਤੇ ਲਾਲੜੀਆਂ ਵੀ ਕਹਿ ਦਿੰਦੇ ਹੁਣ ਅਸਲੀ ਲਾਲ ਦੇ ਨਾਲ ਰਤਕਾਂ ਨੂੰ ਰਲਾ ਕੇ ਰੱਖ ਦਈਏ ਰੱਖੀਏ ਹੀ ਨਾ ਚਲੋ ਹਾਰ ਦੇ ਨਾਲ ਰਤਨਾਂ ਦੇ ਹਾਰ ਦੇ ਵਿੱਚ ਨਾਲ ਉਹਨਾਂ ਨੂੰ ਵੀ ਪਰੋ ਦਈਏ ਉਹ ਤਾਂ ਨਹੀਂ ਨਾ ਬਣ ਚੱਲੇ ਰਤਨ ਹਾਂਜੀ ਅੱਗੇ
ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਅਵੇਸ ਨਾ ਹੋਈ
ਉਹ ਲਾਲੜੀਆਂ ਵਾਂਗੂ ਚਲੋ ਲਾਲੀ ਤਾਂ ਕਿਸੇ ਦੇ ਚਿਹਰੇ 'ਤੇ ਹੋਵੇ ਅਤੇ ਉਹ ਗੁਰਮੁਖ ਜਿਹੜੇ ਨੇ ਜਿਹੜੇ ਅੰਦਰੋਂ ਵੀ ਲਾਲ ਬਾਹਰੋਂ ਵੀ ਲਾਲ ਉਹਨਾਂ ਨਾਲ ਮਿਲ ਕੇ ਉਹ ਤਾਂ ਨਹੀਂ ਲਾਲ ਹੋ ਚੱਲੇ ਹਾਂਜੀ
ਕਪਟ ਸਨੇਹ ਨਾ ਦਰਗਾਹ ਢੋਈ
ਹਾਂ ਸਾਧ ਸੰਗਤ ਗੁਰ ਸ਼ਬਦ ਸੁਣ ਗੁਰੂ ਦਾ ਸ਼ਬਦ ਸੁਣ ਕੇ ਗੁਰੂ ਦਾ ਉਪਦੇਸ਼ ਜਿਹੜਾ ਸੀ ਉਹਨਾਂ ਨੇ ਭਾਈ ਰਤਕਾਂ ਵਾਂਗੂ ਭਾਵੇਂ ਆ ਤਾਂ ਗਏ ਨੇ ਗੁਰੂ ਰੂਪੀ ਰਤਨ ਦੀ ਸੰਗਤ ਕੀਤੀ ਆ ਪਰ ਹਿਰਦੇ 'ਚ ਅਵੇਸ਼ ਨਾ ਕੀਤਾ ਪ੍ਰਵੇਸ਼ ਨਹੀਂ ਹੋਇਆ ਅਸਰ ਹੋਇਆ ਹੀ ਨਹੀਂ ਕੋਈ ਉਸ ਉਪਦੇਸ਼ ਦਾ ਕਪਟ ਸਨੇਹ ਅੱਗਾ ਨਾ ਦਰਗਾਹ ਢੋਈ ਇਹ ਕਪਟ ਸਨੇਹ ਵਾਲੇ ਨੇ ਜਿਹੜੇ ਭਾਈ ਕਪਟੀ ਲੋਕ ਜਿਹੜੇ ਨੇ ਸੱਚਾ ਪ੍ਰੇਮ ਨਹੀਂ ਦਿਲੋਂ ਪ੍ਰੇਮ ਨਹੀਂ ਦਰਗਾਹ ਵਿੱਚ ਢੋਈ ਨਹੀਂ ਮਿਲਣੀ ਇੱਥੋਂ ਹੀ ਤੱਕ ਸੀ ਪੜ੍ਹੋ ਸਾਰੀ ਪੌੜੀ ਜੇ ਵਾਲੀ ਹੈ ਜੇਵਨ ਵਾਰ ਜੇ ਵਾਲੀ ਹੈ ਚਾਰ ਵਰਨ ਛੇ ਦਰਸ਼ਨ ਲੋਈ ਦਰਸ਼ਨ ਛੇ ਨਾਲ ਲਾ ਲਿਓ। ਛੇ ਦਰਸ਼ਨ ਲੋਈ ਤ੍ਰਿਪਤ ਭੁਗਤ ਕਰ ਹੋਏ ਜਿਸ ਜਿਹਵਾ ਸਾਉ ਸਿਆਣੈ ਸੋਈ ਕਰਛੀ ਫਿਰ ਪੜੋ ਕਰਛੀ ਸਾਉ ਨਾ ਸੰਭਲੈ ਛੱਤੀ ਬਿੰਜਨ ਵਿੱਚ ਸੰਜੋਈ ਰਤੀ ਰਤ ਕਨਾਰ ਲੈ ਰਤਨਾ ਅੰਦਰ ਹਾਰ ਪਰੋਈ ਸਾਧ ਸੰਤ ਗੁਣ ਸ਼ਬਦ ਸੁਣ ਗੁਰ ਉਪਦੇਸ਼ ਆਵੇਸ਼ ਨਾ ਹੋਈ ਕਪਟ ਸਨੇਹ ਨਾ ਦਰਗਹਿ ਢੋਈ ਕਪਟ ਸਨੇਹ ਨਾ ਦਰਗਹਿ ਢੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।